साहिब जीओ गुरु नानक अंगद गुरु अमरदास पदवंद रामदास अर्जन गुरु वर श्री हर गोविंद हरे राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जिन जीते पंच विकार तिन संतन को वंदना सिर चरणन पर तार एक अंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहेब जियो पंचह साहेब जादे संग तीनों गुर महला मन भंग सुख सो बस्त आपने ताम आए त्याग समाज तमाम पंचह साहिब जादे संग
वाहिगुरु जी का खालसा वाहिगुरु जी की फतेह परम सत्कार योग गुरु खालसा सतसंगत जी अमृत वेले का सुंदर दीवान सज रहा है गुरबाणी स्वरूप सतगुरु साहब जी की प्रकाश सेवा हुई है परसों तो लैके इस स्थान ते प्रेमिया वालों श्री अखंड पाठ प्रारंभ होया हुआ है अमृत वेले ग्रंथी साहिबान राही गुरबाणी का प्रवाह जारी सी हुण कुछ समा रागी सिंघां ने अपनी हाजरी लवांदिआं होइआं गुरु महाराज दे पावन दरबार दे विच सवायमान हो के श्री आसा जी दी वार दे कुछ कु सलोकां दा गुरु रामदास साहिब दी शक्यां सहित असा शब्दां सहित संगीत दे नियमां विच कीर्तन सुनाया है जिथे अपनी रचना नूं रागी सहिबाना ने सफल कर लिया लाहा लै लिया है उस वेले गुरु महाराज दे दरबार विच जिहड़े माई भाई हाजरी भर रहे सन जिन्हां ने चौंकड़े मार के कुछ समय कीर्तन सुनिया उन्हां ने भी लाहा लिया है ते अपने आप नूं सफल ते सुभागी बना लिया है कीर्तन तो उपरांत आपां गुरु हरगोबिंद साहिब महाराज जी का इतिहास जो कवि संतोख सिंह जी ने सोहना छंदाबंदी विच सोहनी काव्य रचना विच लिखिया है वो आपां लड़ीवार रूप विच ही पण सुन रहे लाहा लै रहे हां जिवें लोहगढ़ दे किले इत्थे जंग युद्ध शुरू होया सी जिथे अज कल पिपली साहिब गुरुद्वारा पूतली घर दे नेड़े इत्थे मुगल सिखां नूं मार के ਜੰਗ ਦੀ ਸਮਾਪਤੀ ਹੋਈ। ਉਹ ਆਪਾਂ ਪ੍ਰਸੰਗ ਸੁਣ ਰਹੇ ਸੀ ਕੱਲ ਦੇ ਇਤਿਹਾਸ ਵਿੱਚ, ਜਿਹੜੇ ਕੋਈ ਜੰਗ ਯੁੱਧ ਵਿੱਚ ਗੁਰੂ ਕੇ ਸਿੱਖ ਸੂਰਬੀਰ ਸ਼ਹੀਦ ਹੋ ਗਏ ਸਨ। ਵਿਧੀ ਚੰਦ ਜੀ ਆਪ ਜੀ ਨੇ ਡਿਊਟੀ ਲਗਵਾਈ, ਜਿੱਥੇ ਕਿੱਥੇ ਵੀ ਸਿੱਖ ਸੂਰਬੀਰ ਕੋਈ ਸ਼ਹੀਦ ਹੋਇਆ ਪਿਆ ਹੈ ਉਹ ਲੱਭ ਲੱਭ ਕੇ ਗੁਰੂ ਕੇ ਮਹਿਲਾਂ ਦੇ ਨੇੜੇ ਸਾਰਿਆਂ ਨੂੰ ਇਕੱਠੇ ਕਰ ਲਓ। ਵਿਵਾਹ ਦੇ ਸੰਬੰਧ ਵਿੱਚ ਬਥੇਰੀਆਂ ਇੱਥੇ ਲੱਕੜਾਂ ਇਕੱਠੀਆਂ ਕੀਤੀਆਂ ਪਈਆਂ ਹਨ, ਸਾਰੀਆਂ ਇਕੱਠੀਆਂ ਚਿਖਾ ਬਣਾ ਲਓ, ਸਾਰਿਆਂ ਸੂਰਬੀਰਾਂ ਨੂੰ ਚਿਖਾ ਤੇ ਰੱਖ ਕੇ ਇਸ਼ਨਾਨ ਵਗੈਰਾ ਕਰਾ ਕੇ ਤੇ ਨਵੇਂ ਕੱਪੜੇ ਉੱਪਰ ਖੱਫਣ ਰੂਪ ਵਿੱਚ ਪਾ ਕੇ ਤਿਆਰੀ ਕਰੋ। ਇਉਂ ਕਹਿ ਕੇ ਆਪ ਜੀ ਗੁਰੂ ਕੇ ਮਹਿਲਾਂ ਦੇ ਨੇੜੇ ਹੀ ਸਥਾਨ ਹੈ ਸੀ। ਅੱਜ ਕੱਲ੍ਹ ਤਾਂ ਭਾਵੇਂ ਸ਼ਹੀਦ ਗੁਰਸਿੱਖਾਂ ਦਾ ਸਥਾਨ ਅਲੋਪ ਹੀ ਹੈ, ਕਿਉਂਕਿ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚਲੇ ਗਏ ਸਨ ਇੱਥੋਂ, ਇਹ ਕਾਫੀ ਸਮਾਂ ਆਪ ਇੱਧਰ ਵਾਪਸ ਨਹੀਂ ਪਰ ਗਏ, ਕੀਰਤਪੁਰ ਸਾਹਿਬ ਜਾ ਕੇ ਜੋਤੀ ਜੋਤ ਸਮਾ ਗਏ ਸਨ। ਬਾਅਦ ਵਿੱਚ ਫਿਰ ਐਸਾ ਹੋ ਹੀ ਜਾਂਦਾ ਹੈ, ਜਿਹਦਾ ਦਾ ਘਰ ਲੱਗੇ ਉਹ ਲਾਈ ਜਾਂਦਾ ਹੈ, ਜਿਹਦੇ ਨੇੜੇ ਥੇੜੇ ਕੋਈ ਜਗ੍ਹਾ ਸੀ ਉਹਨੇ ਕਬਜ਼ੇ ਵਿੱਚ ਲੈ ਲਈ, ਜਿਸ ਕਰਕੇ ਉਹ ਜਿੱਥੇ ਗੁਰੂ ਕੇ ਮਹਿਲਾਂ ਦੇ ਨੇੜੇ ਤੇੜੇ ਇਹ ਸਾਰੇ ਗੁਰਸਿੱਖ ਸੂਰਬੀਰਾਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਧੀ ਚੰਦ ਨੂੰ ਕਹਿ ਕੇ ਸੰਸਕਾਰ ਕਰਵਾਇਆ ਸੀ, ਉਹ ਸਥਾਨ ਦੇ ਦਰਸ਼ਨ ਨਹੀਂ ਹੁੰਦੇ ਹਨ। ਉਂਝ ਭਾਈ ਸਾਲੋ ਜੀ ਦਾ ਟੋਭਾ ਸਥਾਨ, ਉਹ ਲੋਹਗੜ੍ਹ ਦਾ ਕਿਲਾ ਜਿੱਥੇ ਜੰਗ ਸ਼ੁਰੂ ਹੋਇਆ ਸੀ, 20-25 ਗੁਰੂ ਕੇ ਸਿੱਖ ਸ਼ਹੀਦ ਹੋਏ ਸੀ, ਉਹ ਸਥਾਨ ਤਾਂ ਸਵਾਏ ਮਾਨ ਹੈ। ਉਹ ਸਾਰਿਆਂ ਦਾ ਆਪ ਜੀ ਨੇ ਸੰਸਕਾਰ ਕਰਾਇਆ। ਉਨ੍ਹਾਂ ਵਿਚੋਂ ਦੋ ਸਿੱਖ ਸੂਰਬੀਰ ਅਜੇ ਸਹਿਕ ਰਹੇ ਸਨ, ਉਹ ਸਨ ਭਾਈ ਮੋਹਨ ਜੀ ਤੇ ਭਾਈ ਗੋਪਾਲਾ ਜੀ, ਕਿਉਂਕਿ ਇਨ੍ਹਾਂ ਦੀ ਤੀਬਰ ਇੱਛਾ ਸੀ ਵੀ ਜਦੋਂ ਸਾਡਾ ਅੰਤ ਦਾ ਸਮਾਂ ਹੋਵੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਕੋਲ ਬੈਠੇ ਹੋਣ, ਅਸੀਂ ਇਨ੍ਹਾਂ ਦੇ ਦਰਸ਼ਨ ਕਰਦੇ ਕਰਦੇ ਸਰੀਰ ਤੇ ਆ ਗਈਏ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਨ੍ਹਾਂ ਦੀ ਇੱਛਾ ਜਾਣ ਕੇ, ਉਹ ਜ਼ਖਮੀ ਤਾਂ ਬਹੁਤ ਸਨ ਪਰ ਸ਼ਹੀਦ ਨਹੀਂ ਹੋਏ ਸੀ, ਪ੍ਰਾਣ ਨਹੀਂ ਤਿਆਗੇ ਸਨ, ਇਨ੍ਹਾਂ ਨੂੰ ਸਹਿਕਦਿਆਂ ਹੋਇਆਂ ਵਿਧੀ ਚੰਦ ਚੁੱਕ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਲੈ ਆਇਆ। ਗੁਰੂ ਮਹਾਰਾਜ ਨਿਰਵਾਲ ਲੈ ਕੇ ਪਹਿਲਾਂ ਤਾਂ ਇਹ ਦੋਹੇ ਸਿੱਖ ਸੂਰਬੀਰਾਂ ਦੇ ਮੁੱਖ ਸਾਫ਼ ਕੀਤੇ, ਫਿਰ ਪ੍ਰਸੰਨ ਹੋ ਕੇ ਕਹਿਣ ਲੱਗੇ ਮੰਗੋ ਜੋ ਚਾਹੀਦਾ ਹੈ। ਕਹਿਣ ਲੱਗੇ ਮਹਾਰਾਜ ਅਸੀਂ ਤਾਂ ਪਹਿਲਾਂ ਹੀ ਦੋਵੇਂ ਜਾਣੇ ਇਹ ਗੱਲਬਾਤ ਕਰਦੇ ਕਰਾਉਂਦੇ ਰਹਿੰਦੇ ਸੀ, ਸਾਡੀ ਦਿਲੀ ਇੱਛਾ ਸੀ ਵੀ ਜਦੋਂ ਸਰੀਰ ਛੱਡੀਏ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦੇ ਕਰਦੇ ਛੱਡੀਏ। ਉਹ ਮਹਾਰਾਜ ਨੇ ਆਪ ਜੀ ਨੇ ਖਾਹਿਸ਼ ਪੂਰੀ ਕਰ ਦਿੱਤੀ, ਹੁਣ ਬਾਕੀ ਤਾਂ ਕੁਝ ਮੰਗਣਾ ਰਹਿ ਨਹੀਂ ਗਿਆ ਹੈ। ਗੁਰੂ ਮਹਾਰਾਜ ਕਹਿੰਦੇ ਵੀ ਫਿਰ ਵੀ ਕੁਝ ਨਾ ਕੁਝ ਮੰਗੋ, ਅਸੀਂ ਪ੍ਰਸੰਨ ਹਾਂ। ਫਿਰ ਕਹਿਣ ਲੱਗੇ ਕਿ ਮਹਾਰਾਜ ਇੱਕ ਤਾਂ ਇਹ ਵਰ ਦਿਓ ਕਿ ਸਾਨੂੰ ਮੰਗਣ ਦੀ ਕੋਈ ਅੰਦਰ ਇੱਛਾ ਹੀ ਨਾ ਪੂਰੇ, ਜਾਂ ਮਨੁੱਖ ਕੁਝ ਨਾ ਕੁਝ ਮੰਗਦਾ ਰਹਿੰਦਾ ਵੀ ਆਹ ਦਿਓ ਜੀ ਆਹ ਦਿਓ ਜੀ, ਇਹ ਵਰ ਦੇ ਦਿਓ, ਅਸੀਂ ਮੰਗੀਏ ਹੀ ਕੁਝ ਨਾ, ਇੱਛਾ ਹੀ ਨਾ ਹੋਵੇ ਮੰਗਣ ਦੀ, ਨਿਰਛਤ ਰਹੀਏ। ਦੂਜਾ ਇਹ ਵੀ ਵਰ ਦੇ ਦਿਓ ਕਿ ਮਹਾਰਾਜ ਜਿੱਥੇ ਜਿੱਥੇ ਵੀ ਦੁਸ਼ਟਾਂ ਦਾ ਨਾਸ ਕਰਨ ਲਈ ਗਊ ਗਰੀਬ ਦੀ ਰੱਖਿਆ ਕਰਨ ਲਈ ਆਪ ਜੀ ਦਾ ਸਰੂਪ ਪ੍ਰਗਟ ਪ੍ਰਤੱਖ ਹੋਵੇ, ਜਿੱਥੇ ਆਪ ਮਹਾਰਾਜ ਅਵਤਾਰ ਤਾਰੋ ਉੱਥੇ ਨਾਲ ਅਸੀਂ ਆਪ ਜੀ ਦੇ ਰਹੀਏ। ਗੁਰੂ ਮਹਾਰਾਜ ਕਹਿੰਦੇ ਵੀ ਹਾਂ ਇਹ ਵੀ ਵਰ ਦੇ ਦਿੱਤਾ। ਕਹਿੰਦੇ ਹੋਰ ਮੰਗੋ। ਫਿਰ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜਿੰਨੇ ਗੁਰਸਿੱਖ ਸੂਰਬੀਰ ਆ ਜੰਗ ਯੁੱਧ ਵਿੱਚ ਸ਼ਹੀਦ ਹੋਏ ਹੈ ਨਾ, ਸਾਰਿਆਂ ਨੂੰ ਮਹਾਰਾਜ ਗੁਰਪੁਰੀ ਵਿੱਚ ਵਾਸਾ ਦਿਓ। ਮਹਾਰਾਜ ਕਹਿੰਦੇ ਵੀ ਤੁਸੀਂ ਤਾਂ ਪਰਉਪਕਾਰੀ ਹੋ, ਆਪਣੇ ਲਈ ਤਾਂ ਸਭ ਕੁਝ ਮੰਗ ਲੈਂਦਾ ਹੈ, ਦੂਜਿਆਂ ਲਈ ਮੰਗਣਾ ਤਾਂ ਬਹੁਤ ਔਖਾ ਹੈ, ਦੂਜਿਆਂ ਦਾ ਤਾਂ ਨੁਕਸਾਨ ਕਰਨ ਲਈ ਤਾਂ ਅਸੀਂ ਮੰਗ ਲੈਂਦੇ ਵੀ ਉਹ ਐਂ ਹੋ ਜੇ ਫਾਹਾ ਵਢਿਆ ਜਾਏ, ਦੇਖਾਂ ਵੀ ਕਰਾ ਦਿੰਦੇ ਹਾਂ, ਪਰ ਉਹਦਾ ਭਲਾ ਨਹੀਂ ਅਸੀਂ ਮੰਨਦੇ। ਇਹ ਗੁਰੂ ਨਾਨਕ ਦੇ ਪੰਥ ਵਿੱਚ ਹੀ ਹੈ, ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਮੋਹਨ ਤੇ ਗਵਾਲਾ ਨੇ ਮੰਗਿਆ, ਅਸੀਂ ਤਾਂ ਗੁਰੂ ਕੇ ਲੋਕ ਵਿੱਚ ਸਰੀਰ ਛੱਡ ਕੇ ਜਾਣਾ, ਮਹਾਰਾਜ ਦੂਜੇ ਵੀ ਜਿਹੜੇ ਸ਼ਹੀਦ ਹੋਏ ਉਹ ਵੀ ਗੁਰੂ ਕੇ ਲੋਕ ਵਿੱਚ ਹੀ ਚਲੇ ਜਾਣ, ਉੱਥੇ ਹੀ ਵਸਣ, ਸੱਚਖੰਡ ਵਸੈ ਨਿਰੰਕਾਰ। ਹੋਏ ਇਸ ਤਰ੍ਹਾਂ ਕਿ ਦੋਵੇਂ ਗੁਰਸਿੱਖਾਂ ਨੂੰ ਸਾਰੇ ਵਰ ਦੇ ਕੇ ਸ੍ਰੀ ਸ਼ਾਂਤ ਹੋ ਗਏ, ਸਾਰਿਆਂ ਦੇ ਅੰਗੀਠੇ ਉੱਪਰ ਸੀਸ ਰੱਖ ਸ਼ੀਰੀ ਰੱਖ ਦਿੱਤੇ, ਆਪ ਹੱਥਾਂ ਨਾਲ ਫਿਰ ਗੁਰੂ ਮਹਾਰਾਜ ਨੇ ਲਾਂਬੂ ਲਾਇਆ, ਸੰਸਕਾਰ ਕੀਤਾ। ਉਦੋਂ ਬਾਅਦ ਫਿਰ ਵਿਆਹ ਵਿੱਚ ਪ੍ਰਵਿਰਤ ਹੋ ਗਏ, ਝਵਾਲ ਚਲੇ ਗਏ, ਉੱਥੇ ਜਾ ਕੇ ਬਾਣੀਆਂ ਨੂੰ ਸੱਦ ਲਿਆ ਵੀ ਜੋ ਕਿਸੇ ਦੇ ਦੁਕਾਨ ਵਿੱਚ ਸਾਜੋ ਸਮਾਨ ਪਿਆ ਇੱਥੇ ਲਿਆਓ, ਮਾਇਆ ਲਓ ਤੇ ਸਾਨੂੰ ਦਿਓ। ਇਸ ਤਰ੍ਹਾਂ ਮਠਿਆਈਆਂ ਸ਼ੁਰੂ ਹੋ ਗਈਆਂ, ਹੋਰ ਜਿਹੜੇ ਕੱਪੜਿਆਂ ਵਾਲੇ ਉਹ ਦਸਾਲੇ ਵਗੈਰਾ ਰੇਸ਼ਮੀ ਵਸਤਰ ਲਏ ਆ, ਦਰਜੀਆਂ ਨੂੰ ਲਾ ਦਿੱਤਾ ਹੈ, ਸਭ ਕੁਝ ਚਟਪਾਟੀ ਤਿਆਰ ਹੋ ਗਿਆ। ਉਧਰੋਂ ਬਰਾਤ ਮੱਲੇ ਪਿੰਡ ਤੋਂ ਆ ਗਈ ਹੈ ਜੋ ਜੱਤੋ ਕੋਲ ਮੱਲਾ ਨਗਰ ਹੈ। ਇਹ ਦਿਨ ਹੁਣ ਗੁਰੂ ਕੇ ਸੂਰਬੀਰ ਤਾਂ ਜੰਗ ਯੁੱਧ ਵਿੱਚ ਥੱਕੇ ਪਏ ਸਨ, ਫਿਰ ਬਰਾਤ ਦੀ ਜਿਹੜੀ ਸੇਵਾ ਹੈ, ਸਾਰੇ ਦੇਵਤਿਆਂ ਨੇ ਮਨੁੱਖ ਰੂਪ ਦੇ ਵਿੱਚ ਆ ਕੇ ਭੇਸ ਬਦਲ ਕਰਕੇ ਸੰਭਾਲ ਲਈ, ਨਵੇਂ ਪਣਗ ਲਿਆ ਦਿੱਤੇ ਹੈ, ਸੋਹਣੀਆਂ ਵਿਛਾਈਆਂ ਵਿਛਾ ਦਿੱਤੀਆਂ, ਜਲ ਵਿੱਚ ਕਛੂਈਆਂ ਜਿਹੀਆਂ ਮਿਲਾ ਕੇ ਸ਼ਰਦਾਈਆਂ ਜਿਹੀਆਂ ਰਗੜ ਕੇ ਸਭ ਨੂੰ ਛਕਾ ਦਿੱਤੀਆਂ। ਗੁਰੂ ਮਹਾਰਾਜ ਨੇ ਇੱਧਰ ਆਪਣੇ ਸੂਰਵੀਰਾਂ ਨੂੰ ਕਿਹਾ ਵੀ ਥੋੜਾ ਸਾਵਧਾਨ ਹੋ ਕੇ ਭਰਾ ਦੀ ਸੰਭਾਲ ਕਰੋ। ਜਦੋਂ ਗਏ ਉਧਰ ਸੇਵਾ ਸਾਰਿਆਂ ਦੀ ਪਹਿਲਾਂ ਹੀ ਹੋਈ ਪਈ ਹੈ। ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸਿਆ ਕਿ ਮਹਾਰਾਜ ਝਵਾਲ ਦੇ ਨਗਰ ਦੇ ਗੁਰਸਿੱਖਾਂ ਨੇ ਬਰਾਤ ਦੀ ਸਾਰੀ ਸੇਵਾ ਸੰਭਾਲ ਲਈ ਹੈ, ਉਹ ਸਾਰੀ ਕਰੀ ਕਰਾਈ ਜੇ। ਮਹਾਰਾਜ ਕਹਿੰਦੇ ਇੱਥੇ ਤਾਂ ਇੰਨੇ ਹੈ ਨਹੀਂ ਸਿੱਖ, ਬਰਾਤ ਬਹੁਤ ਆਈ ਹੋਈ ਹੈ, ਤੁਸੀਂ ਜਾ ਕੇ ਖਬਰ ਸਾਰ ਲਓ। ਕਹਿਣ ਲੱਗੇ ਮਹਾਰਾਜ ਅਸੀਂ ਸਾਰਾ ਕੁਝ ਦੇਖ ਕੇ ਆਏ ਹਾਂ, ਸਭ ਕੁਛ ਖੁੱਲਾ ਡੁੱਲਾ ਹੀ ਪਿਆ, ਉੱਥੇ ਐ ਤਿਰਪਤ ਹੋਏ ਪਏ। ਚਲੋ ਝਵਾਲਦੇ ਨਹੀਂ ਹੋਣਗੇ, ਨੇੜੇ ਨੇੜੇ ਹੋਰ ਵੀ ਨਗਰ ਹੈਗੇ, ਸ਼ਹਿਰ ਹੋਵੇ, ਉੱਥੋਂ ਸਿੱਖ ਆਵੇ ਹੋਣਗੇ, ਉਹਨਾਂ ਨੇ ਕਰ ਲਈ ਹੋਊ। ਗੁਰੂ ਹਰਗੋਬਿੰਦ ਸਾਹਿਬ ਅੰਤਰਜਾਮੀ ਹੈ, ਜਾਣ ਲਿਆ ਵੀ ਇਹਨਾਂ ਨੇ ਤਾਂ ਕੀ ਆਉਣਾ ਹੈ, ਇਹ ਤਾਂ ਉੱਪਰੋਂ ਹੀ ਉਹ ਆ ਗਏ ਹਨ। ਇਸ ਤਰ੍ਹਾਂ ਉਹ ਸੇਵਾ ਸੰਭਾਲ ਉਹਨਾਂ ਨੇ ਸੰਭਾਲ ਲਈ। ਉਧਰੋਂ ਬੇਫਿਕਰ ਹੋਏ ਫਿਰ ਲਾਵਾਂ ਲਈ ਬੁਲਾ ਲਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਪ੍ਰਕਾਸ਼ ਕਰ ਲਿਆ ਹੈ। ਤਿੰਨ ਚਿੰਨ ਤੋਂ ਪਹਿਲਾਂ 2:30 ਵਜੇ ਇਸ ਤਰ੍ਹਾਂ ਆਨੰਦ ਕਾਰਜ ਦੀ ਸਾਰੀ ਰਸਮ ਪੂਰੀ ਕਰਵਾ ਦਿੱਤੀ ਹੈ। ਉਹ 26 ਜੇਠ 1679 ਵਿਕਰਮੀ ਸੰਮਤ ਸੀ, ਜਿਸ ਕਰਕੇ ਹੁਣ ਵੀ ਜਦੋਂ ਇਹ 26 ਜੇਠ ਆਉਂਦਾ ਹੈ ਉਸ ਦਿਨ ਉੱਥੇ ਝਵਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਜਿੱਥੇ ਆਪਣੀ ਸਪੁੱਤਰੀ ਦੇ ਆਨੰਦ ਕਾਰਜ ਦੀ ਵਿਆਹ ਦੀ ਰਸਮ ਪੂਰੀ ਕੀਤੀ ਸੀ ਉਹ ਮੇਲਾ ਲੱਗਦਾ ਹੈ। ਹੁਣ ਵੀ ਉਹ ਮਰਯਾਦਾ ਨੂੰ ਉਸੇ ਤਰ੍ਹਾਂ ਪ੍ਰਬੰਧਕ ਕਰਨ ਪੂਰੀ ਕਰਨ ਵਾਸਤੇ ਜਿਸ ਵੇਲੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਰੀ ਇਹ ਮਰਯਾਦਾ ਵਿਵਾਹ ਦੀ ਕਰੀ ਕਰਵਾਈ ਸੀ, ਉਸ ਅਨੁਸਾਰ ਰਾਗੀ ਸਾਹਿਬਾਨ 4 ਲਾਵਾਂ ਦਾ ਕੀਰਤਨ ਕਰਦੇ ਤੇ ਦਿਨ ਦਿਨ ਤੱਕ ਬੜਾ ਭਾਰੀ ਜੋੜ ਮੇਲਾ ਉੱਥੇ ਹੁੰਦਾ। ਬੇਅੰਤ ਪ੍ਰਚਾਰਕ ਢਾਡੀ ਕਵੀਸ਼ਰ ਹੋਰ ਸਿਆਣੇ ਗਿਆਨੀ ਧਿਆਨੀ ਉੱਥੇ ਪਹੁੰਚਦੇ ਨੇ, ਇਤਿਹਾਸ ਸੁਣਾਉਂਦੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਅਸਥਾਨ ਨੂੰ ਬਰਬੀ ਦੇ ਦਿੱਤਾ ਕਿ ਕੋਈ ਸਮਾਂ ਆਏਗਾ ਇਹ ਬਹੁਤ ਮਹਾਨ ਬਣ ਜਾਏਗਾ, ਜਿਹੜਾ ਇਸ ਅਸਥਾਨ ਤੇ ਆ ਕੇ ਦਰਸ਼ਨ ਕਰੇਗਾ ਸੀਸ ਝੁਕਾਏਗਾ ਉਹਦੀ ਮਨ ਦੀ ਇੱਛਾ ਪੂਰੀ ਹੋ ਜਾਇਆ ਕਰੇਗੀ। ਹਾਂ, ਕੁਝ ਸਮੇਂ ਤੋਂ ਬਾਅਦ ਇਹ ਬੜਾ ਭਾਰੀ ਰੌਣਕ ਵਾਲਾ ਸਥਾਨ ਬਣ ਜਾਏਗਾ, ਮਹਾਨ ਬਣ ਜਾਏਗਾ। ਬਾਕੀ ਉਹ ਜਦੋਂ ਵਿਆਹ ਦੀ ਰਸਮ ਹੋਈ ਸੀ, ਇੱਕ ਨੇੜੇ ਕਿਲੇ ਵਿੱਚ ਕੋਈ ਤੁਰਕ ਰਹਿੰਦਾ ਸੀ, ਉਹਨੇ ਪ੍ਰਕਾਸ਼ ਜਾ ਦੇਖ ਕੇ ਪਛਾਣਿਆ ਵੀ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਹੈ, ਸ਼ਾਹਜਹਾਂ ਦੀ ਫੌਜ ਨੂੰ ਮਾਰ ਕੇ ਮੈਂ ਸਾਰਿਆਂ ਦਾ ਬਦਲਾ ਲੈ ਲਵਾਂ। ਉਹਨੇ ਸ਼ੈਤਾਨੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਵੀ ਧੋਖੇ ਨਾਲ ਮੈਂ ਅਚਨਚੇਤ ਬੰਦੂਕ ਚਲਾ ਦੇਵਾਂ, ਇਹਨਾਂ ਨੂੰ ਮਾਰ ਦੇਵਾਂ। ਪਰ ਭਾਣਾ ਵੱਟੀ ਵਰਤ ਗਿਆ ਹੈ, ਜਦੋਂ ਫੈਰ ਜਾ ਮਾਰਨ ਲੱਗਿਆ ਹੈ, ਬੰਦੂਕ ਦੀ ਨਾਲੀ ਫਟ ਗਈ ਹੈ, ਉਹਦੇ ਬਸਾੜ ਤੇ ਫੈਰ ਵੱਜ ਗਿਆ, ਉਹਦਾ ਮੂੰਹ ਜਾਂ ਸਭ ਕੁਛ ਉੱਡ ਗਿਆ, ਉਲਟ ਕੇ ਹੇਠਾਂ ਡਿੱਗ ਪਿਆ। ਵਿਧੀ ਚੰਦ ਆਦਿਕ ਭਾਵੇਂ ਸਾਵਧਾਨ ਹੋਇਆ ਵੀ ਫੌਜ ਆ ਗਈ, ਗੁਰੂ ਹਰਗੋਬਿੰਦ ਸਾਹਿਬ ਅੰਤਰ ਜਾਮੀ ਸੀ, ਕਹਿੰਦੇ ਕਿਹੜੀ ਫੌਜ ਆਉਣੀ ਹੈ। ਇਸ ਕਰਕੇ ਆ ਇੱਥੇ ਨੇੜੇ ਇੱਕ ਤੁਰਕ ਕਰਦਾ ਸੀ ਸ਼ਰਾਰਤ, ਉਹ ਐ ਸਾਨੂੰ ਮਾਰਨ ਵਾਸਤੇ ਉਹਨੇ ਫੈਰਜਾ ਕੀਤਾ ਸੀ, ਵਾਹਿਗੁਰੂ ਨੇ ਭਾਣਾ ਬਰਤਾ ਦਿੱਤਾ, ਉਹਦਾ ਹੀ ਭੋਗ ਪੈ ਗਿਆ ਹੈ। ਬਾਕੀ ਰਾਤ ਰਹਿੰਦੀ ਫਿਰ ਉਹ ਵਿਰਾਜ ਰਹੇ, ਉਦੋਂ ਬਾਅਦ ਫਿਰ ਤਰਨ ਤਾਰਨ ਸਾਹਿਬ ਵੱਲ ਨੂੰ ਚੱਲਣ ਦੀ ਤਿਆਰੀ ਕਰ ਕਰਵਾ ਦਿੱਤੀ। ਪਹਿਲਾਂ ਪਰਿਵਾਰ ਨੂੰ ਭੇਜ ਦਿੱਤਾ, ਬਾਅਦ ਵਿਚ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਸ੍ਰੀ ਤਰਨ ਤਾਰਨ ਸਾਹਿਬ ਆਏ, ਤਰਨ ਤਾਰਨ ਸਾਹਿਬ ਤੋਂ ਫਿਰ ਗੋਇੰਦਵਾਲ ਵੱਲ ਨੂੰ ਚਲੇ ਗਏ ਸਨ। ਜਿਵੇਂ ਵੀ ਪ੍ਰਸੰਗ ਅੱਗੇ ਆ ਰਿਹਾ, ਗੁਰੂ ਹਰਗੋਬਿੰਦ ਸਾਹਿਬ ਜੀ ਤਰਨ ਤਾਰਨ ਸਾਹਿਬ ਗਏ, ਇੱਥੇ ਅਸਥਾਨ ਨੂੰ ਜਿਵੇਂ ਆਪ ਜੀ ਨੇ ਕਈ ਵਾਰ ਦਿੱਤੇ, ਉਹ ਪ੍ਰਸੰਗ ਆਉਂਦਾ ਆਪਾਂ ਸੁਣੀਏ ਜੀ।
ਪੰਚੋ ਸਾਹਿਬ ਜਾਦੇ ਸੰਗ,
ਜਦੋਂ ਗੁਰੂ ਮਹਾਰਾਜ ਦਾ ਪਰਿਵਾਰ ਜਵਾਹਰ ਨਗਰ ਤੋਂ ਤਰਨ ਤਾਰਨ ਸਾਹਿਬ ਨੂੰ ਚੱਲਿਆ ਹੈ, ਤੇ ਰਸਤਾ ਤੈਅ ਕਰਕੇ ਤਰਨ ਤਾਰਨ ਸਾਹਿਬ ਪਹੁੰਚੇ ਹਨ, ਤੇ ਉਸ ਵੇਲੇ ਜਿੱਥੇ ਦਮੋਦਰੀ ਜੀ, ਨਾਨਕੀ ਜੀ, ਮਰਵਾਹੀ ਜੀ, ਹੋਰ ਗੁਰੂ ਕੇ ਸਿੱਖ ਸੇਵਕ ਨਾਲ ਹੈ, ਉੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਪੰਜੇ ਸਾਹਿਬਜ਼ਾਦੇ ਵੀ ਨਾਲ ਹੀ ਜਾ ਰਹੇ ਹੈ, ਜਿਨ੍ਹਾਂ ਵਿਚੋਂ ਵੱਡੇ ਸ੍ਰੀ ਗੁਰਦਿੱਤਾ ਜੀ ਹਨ, ਉਨ੍ਹਾਂ ਤੋਂ ਛੋਟੇ ਸੂਰਜਮਲ ਜੀ ਹਨ, ਉਨ੍ਹਾਂ ਤੋਂ ਅੱਗੇ ਤੀਸਰੇ ਨੰਬਰ ਦੇ ਅਣੀ ਰਾਏ ਜੀ, ਬੜੇ ਮਸਤ ਰਹਿਣ ਵਾਲੇ। ਇਸੇ ਤਰ੍ਹਾਂ ਉਨ੍ਹਾਂ ਤੋਂ ਅੱਗੇ ਛੋਟੇ ਸ੍ਰੀ ਅਲਟਲ ਰਾਏ ਜੀ, ਸਾਰਿਆਂ ਤੋਂ ਛੋਟੇ ਸ੍ਰੀ ਤੇਗ ਬਹਾਦਰ ਸਾਹਿਬ ਜੀ, ਪੰਜੇ ਸਾਹਿਬਜ਼ਾਦੇ ਵੀ ਨਾਲ ਹਨ।
ਤੀਨੋਂ ਗੁਰ ਮਹਿਲਾ ਮਨ ਭੰਗ,
ਮਹਿਲ ਹਨ, ਪਤਨੀਆਂ ਹਨ, ਜਿਨ੍ਹਾਂ ਦਾ ਮਨ ਬੜਾ ਉਦਾਸ ਉਪਰਾਮ ਹੈ।
ਸੁਖ ਸੋ ਬਸਤ ਆਪਣੇ ਧਾਮ,
ਉਦਾਸ ਹੈ ਵੀ ਅਸੀਂ ਸੁਖ ਦੇ ਨਾਲ ਆਪਣੇ ਘਰ ਦੇ ਵਿਚ ਬਸਦੀਆਂ ਰਸਦੀਆਂ ਸੀ।
ਆਏ ਤਿਆਗ ਸਮਾਜ ਤਮਾਮ,
ਸਾਜੋ ਸਮਾਨ ਸੀ ਘਰ ਵਾਲਾ ਸੁਖ ਵਾਲਾ, ਉਹ ਸਾਰੇ ਦਾ ਸਾਰਾ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਵਿਚ ਹੀ ਛੱਡ ਆਏ ਹਾਂ।
ਥੋੜੀ ਬਾਤ ਬਾਜ ਕੀ ਕਹਾ,
ਕਿਉਂਕਿ ਅਗਿਆਨ ਦਾ ਪਰਦਾ ਹੈ, ਮਾਇਆ ਦਾ ਹਨੇਰਾ ਪਾਇਆ ਹੋਇਆ, ਪਤਨੀਆਂ ਵਿਚ ਆਪੋ ਵਿਚ ਹੀ ਕਹਿ ਰਹੀਆਂ ਹਨ। ਕਹਿੰਦੇ ਲਸੋ ਅੱਜ ਜਿਹੜੀ ਗੱਲ ਬਾਜ ਦੀ ਗੱਲ ਸੀ, ਐਵੇਂ ਥੋੜੀ ਜੀ ਸੀ, ਮਾੜੀ ਮੋਟੀ ਜੀ ਹੈ ਸੀ।
ਕੀਨ ਬਗਾਰਨ ਕਾਰਜ ਮਹਾ,
ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਹਜਹਾਂ ਨੂੰ ਬਾਜ ਦੇ ਦਿੰਦੇ ਨਾ, ਰਗੜਾ ਝਗੜਾ ਨਹੀਂ ਹੁੰਦਾ, ਲੜਾਈ ਝਗੜਾ ਕੋਈ ਨਾ ਹੁੰਦਾ, ਨਾ ਇੱਥੇ ਸਾਨੂੰ ਕਾਰੋਬਾਰ ਛੱਡਣਾ ਪੈਂਦਾ, ਨਾ ਇਹਨਾਂ ਨੂੰ ਜੰਗ ਯੁੱਧ ਕਰਨਾ ਪੈਂਦਾ। ਐਵੇਂ ਬਾਜ ਦੀ ਮਾੜੀ ਜੀ ਗੱਲ ਸੀ, ਉਹਦੇ ਪਿੱਛੇ ਗੁਰੂ ਹਰਗੋਬਿੰਦ ਸਾਹਿਬ ਨੇ ਤਕੜਾ ਕੰਮ ਜਾ ਵਿਗਾੜ ਲੈਣਾ ਕੀਤਾ।
ਕੋ ਕਹਿ ਸਾ ਕਹਿ ਤਿਨਹੋ ਅਗਾਰੀ,
ਆਪੋ ਵਿਚ ਹੀ ਪਤਨੀਆਂ ਕਹਿੰਦੀਆਂ ਹਨ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਕੌਣ ਇਹੋ ਜਿਹੀ ਗੱਲ ਕਹੇ, ਜਾਂ ਬਾਜ ਪਿੱਛੇ ਕੀ ਤੁਸੀਂ ਇੰਨਾ ਜੰਗ ਜੁਦ ਕਰਦੇ ਇੰਨਾ ਕੰਮ ਕਿਉਂ ਵਿਗਾੜਦੇ ਹੋ
ਤੂਰ ਨਸਫਲ ਗੇਰਾ ਉਚਾਰੀ
ਸਾਡੇ ਵਿਚੋਂ ਕਹਿ ਕੋਈ ਵੀ ਦੇਵੇ ਤੇ ਉਹ ਬਚਨ ਮੁਖੋਂ ਕਹਿ ਦਿੰਦੇ ਤੇ ਉਹਨਾਂ ਦਾ ਬਚਨ ਕਿਹਾ ਬੜਾ ਛੇਤੀ ਸਫਲ ਹੋ ਜਾਂਦਾ
ਮੋਰਨ ਕਰੇ ਹੇਤ ਪਕਵਾਨਾ
ਚੌਧਰੀ ਜੀ ਕਹਿ ਰਿਹਾ ਵੀ ਸਿੱਖਾਂ ਨੂੰ ਮਠਿਆਈਆਂ ਦੇਣ ਲੈਣ ਵਾਸਤੇ ਮੇਰੇ ਕੋਲ ਭੇਜ ਦਿੱਤਾ ਤੇ ਮੈਂ ਕਹਿ ਦਿੱਤਾ ਵੀ ਇਹ ਤਾਂ ਸਗਨਾਂ ਦੀ ਮਿਠਾਈ ਹੈ ਪਹਿਲਾਂ ਬਰਾਤੀ ਖਾਣਗੇ ਤੇ ਫੇਰ ਕਿਸੇ ਨੂੰ ਇਹਨੂੰ ਦਿੱਤਾ ਜਾਏਗਾ ਇਹ ਮੈਂ ਸਗਨਾਂ ਦੀ ਮਿਠਾਈ ਬਰਾਤੀਆਂ ਤੋਂ ਖਾਣ ਤੋਂ ਪਹਿਲਾਂ ਹੋਰ ਕਿਸੇ ਨੂੰ ਦੇ ਦਿੰਦੀ ਹੈ ਸੰਸਾਰ ਦੀ ਰੀਤੀ ਵਿਗੜਦੀ ਹੈ ਵੀ ਉਹ ਮੈਂ ਜਿਹੜੇ ਸਿੱਖ ਮਠਿਆਈ ਲੈਣ ਵਾਸਤੇ ਭੇਜੇ ਸੀ ਉਹਨਾਂ ਨੂੰ ਮੋੜ ਦਿੱਤਾ ਵੀ ਮੈਂ ਨਹੀਂ ਦਿੰਦੀ ਇਹ ਸਗਨਾਂ ਦੀ ਮਿਠਾਈ
ਤੁਰਕ ਖਾਹੇਂਗੇ ਸਰਾਪ ਬਖਾਨਾ
ਗੱਲ ਕਹਿਣ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਤੇ ਗੁੱਸੇ ਹੋ ਗਏ ਇਹ ਕਹਿ ਦਿੱਤਾ ਵੀ ਜੇ ਸਿੱਖਾਂ ਦੀ ਮਠਿਆਈ ਖਾਣ ਯੋਗ ਨਹੀਂ ਫਿਰ ਤੇਰੀ ਜਾਜੀ ਤਾਂ ਨਹੀਂ ਖਾਂਦੇ ਇਹਨੂੰ ਮੁਸਰੇ ਹੀ ਖਾਣਗੇ ਆ ਕੇ ਲੁੱਟ ਲੁੱਟ ਕੇ
ਨਿਜ ਨੂੰ ਕਿਸਾਨ ਨ ਜਾਨਾ ਨੈਕ
ਦੇਖ ਲੋ ਵੀ ਸਾਡੇ ਘਰ ਦਾ ਨੁਕਸਾਨ ਹੋ ਜਾਊ ਲੁੱਟਿਆ ਪੁੱਟਿਆ ਜਾਊ ਜੰਗ ਜੁੱਧ ਕਰਨਾ ਪਊਗਾ ਭਜਣਾ ਪੈਣਗੀਆਂ ਕਰਦੇ ਆਪਣਾ ਘਰ ਦਾ ਪੂਰਾ ਨੁਕਸਾਨ ਨਹੀਂ ਜਾਣਿਆ ਇਹਨਾਂ ਨੇ
ਸੁਤਾ ਵਿਆਹ ਮਹਿ ਬਿਘਨ ਅਨੇਕ
ਸਾਡੀ ਲੜਕੀ ਵੀਰੋ ਦੇ ਵਿਘਨ ਵਿਆਹ ਦੇ ਵਿਚ ਕਿੱਡਾ ਵੱਡਾ ਵਿਘਨ ਪੈ ਗਿਆ
ਸਿਆਨੀ ਸਾਸ ਹੁਤੀ ਇਸ ਕਾਲ
ਮੰਤਰੀ ਜੀ ਕਹਿ ਰਹੇ ਆ ਵੀ ਜਿਹੜੀ ਸਾਡੀ ਸਿਆਣੀ ਸੱਸ ਮਾਤਾ ਗੰਗਾ ਜੀ ਜੇ ਇਸ ਸਮੇਂ ਹੁੰਦੀ ਉਹ ਜਾਂਦੀ
ਇਨ ਬਾਤਨ ਕੋ ਲੇਤ ਸੰਭਾਲ
ਸਿਆਣੀ ਸੀ ਇਹ ਜੇ ਗੱਲਬਾਤ ਕੋਈ ਵਿਗੜ ਵੀ ਜਾਂਦੀ ਵਿਗੜਦੀ ਉਹਨੇ ਸੰਭਾਲ ਲੈਣੀ ਸੀ ਚੱਟ ਪੱਟ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਕੇ ਮਨਾ ਲੈਣਾ ਸੀ ਸਰਾਫ ਨਹੀਂ ਹੋਣਾ ਸੀ ਮੁਸਲਿਆਂ ਨੇ ਆ ਕੇ ਮਠਿਆਈਆਂ ਨਹੀਂ ਖਾਣੀਆਂ ਸਨ
ਤਉ ਭਈ ਸੁਖ ਜੰਗ ਮਜਾਰੇ
ਚੌਧਰੀ ਜੀ ਕਹਿੰਦੇ ਤਾਂ ਵੀ ਕਹਿੰਦੇ ਚਲੋ ਸੁਖ ਸਾਂਝ ਰਹੀ ਆ ਜੰਗ ਯੁੱਧ ਵਿਚ
ਜੀਅਤ ਬਚੇ ਸਨ ਬੰਦੀ ਸਾਰੇ
ਮਠਿਆਈਆਂ ਖਾ ਗਏ ਹੋਰ ਸਾਜੋ ਸਮਾਨ ਲੈ ਗਏ ਹੈ ਪਰ ਜਿੰਨੇ ਕੋਈ ਰਿਸ਼ਤੇਦਾਰ ਜਾਂ ਜੀ ਜੂ ਜੀ ਆਏ ਸੀ ਉਹਨਾਂ ਵਿਚ ਤਾਂ ਸੁਖ ਸਾਂਝ ਰਹੀ ਉਹਨਾਂ ਨੂੰ ਕੋਈ ਦੁੱਖ ਕਲੇਸ਼ ਹੋਇਆ
ਇਤਿਹਾਸਿਕ ਬੋਹਰੇ ਦੇ ਵਿਚਾਰਤ
ਲੈ ਕੇ ਮਾਤਾ ਦਮੋਦਰੀ ਜੀ ਆਪਣੇ ਹਿਰਦੇ ਵਿਚ ਸੋਚ ਵਿਚਾਰ ਰਹੇ ਵੀ ਬੜਾ ਮਾੜਾ ਕੰਮ ਹੋ ਗਿਆ
ਮਿਲਤ ਆਪ ਮੈਂ ਬੈਠ ਉਚਾਰਤ
ਜੀ ਮਿਲ ਮਿਲ ਕੇ ਬਹਿ ਬਹਿ ਕੇ ਇਹੋ ਜਿਹੀਆਂ ਗੱਲਾਂ ਕਰ ਰਹੀਆਂ ਵੀ ਮਾੜਾ ਹੋਇਆ
ਚਿੰਤ ਪਰਾਏ ਨ ਸਭ ਪਰਵਾਰੂ
ਗੁਰੂ ਹਰਗੋਬਿੰਦ ਸਾਹਿਬ ਦਾ ਪਰਿਵਾਰ ਹੈ ਚਿੰਤਾ ਦੇ ਸਹਾਰੇ ਚਿੰਤਾ ਵਿਚ ਫੜਿਆ ਪਿਆ ਹੈ
ਸਿਮਰਤ ਸਦਨ ਆਨੰਦ ਉਦਾਰੂ
ਕਿਉਂਕਿ ਜਿਹੜੇ ਘਰ ਦੇ ਸੁਖ ਆਨੰਦ ਹੈ ਸੁਖ ਸਹੂਲਤਾਂ ਨੂੰ ਚੇਤੇ ਕਰ ਰਿਹਾ ਵੀ ਮੌਜਾਂ ਲੁੱਟਦੇ ਸੀ
ਵਿਘਨ ਅਚਾਨਕ ਆਪ ਉਠਾਇਆ
ਕਹਿੰਦੇ ਵਿਘਨ ਕਿਸੇ ਹੋਰ ਨੇ ਤਾਂ ਨੀ ਬਾਹਰੋਂ ਆ ਕੇ ਪਾਇਆ ਹੈ ਆਪਣੇ ਆਪ ਹੀ ਅਚਨ ਛੇਦ ਵਿਘਨ ਗਾ ਰਿਹਾ ਆਪ ਹੀ ਇਹ ਮੁਖੋਂ ਬਚਨ ਕਹਿ ਦਿੱਤਾ ਵੀ ਮੁਸਲੇ ਆਉਣਗੇ ਤੇ ਮਠਿਆਈਆਂ ਲੁੱਟ ਲੁੱਟ ਕੇ ਖਾਣਗੇ
ਬਿਗਰਹਿ ਕਾਰਜ ਨਹਿ ਮਨ ਆਇਓ
ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਦੇ ਵਿਚ ਹੀ ਨਹੀਂ ਖਿਆਲ ਆਇਆ ਵੀ ਸਾਡੇ ਘਰ ਦੇ ਕੰਮ ਵਿਗੜ ਜਾਣਾ ਜੇ ਮਠਿਆਈਆਂ ਖਾਣੀਆਂ ਤਾਂ ਸਾਡੇ ਘਰ ਦੀਆਂ ਖਾਣਗੇ ਲੁੱਟ ਲੁੱਟ ਕੇ ਜੇ ਲੜਨਗੇ ਆ ਕੇ ਤਾਂ ਸਾਡੇ ਨਾਲ ਹੀ ਲੜਨਗੇ ਨੁਕਸਾਨ ਕਿਹਦਾ ਹੋ ਸਾਡਾ ਹੀ ਹੋਣਾ ਬਿਲਕੁਲ ਮਹਾਰਾਜ ਦੇ ਮਨ ਵਿਚ ਕੋਈ ਆਇਆ ਹੀ ਨਹੀਂ ਐਸਾ ਖਿਆਲ
ਸਤਿਗੁਰ ਬਾਹਰ ਆਪ ਭਏ ਅਸਵਾਰਾ
ਜਿਹੜਾ ਪਰਿਵਾਰ ਹੈ ਉਹ ਤਾਂ ਪਹਿਲਾਂ ਤਰਨ ਤਾਰਨ ਸਾਹਿਬ ਪਹੁੰਚ ਗਿਆ ਤੇ ਇਹੋ ਜਿਹੀਆਂ ਗੱਲਾਂ ਕਰ ਕਰਾਏ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਚਵਾੜ ਤੋਂ ਫਿਰ ਘੋੜ ਸਵਾਰ ਹੋ ਗਏ
ਵਜਿਓ ਜੀਤ ਕੋ ਮਹਿਦ ਨਗਾਰਾ
ਮਹਾਨ ਜਿੱਤ ਦਾ ਨਗਾਰਾ ਫਿਰ ਉਹ ਸਵੇਰੇ ਚੋਬ ਲਾਉਣ ਤੋਂ ਬਜ ਪਿਆ ਖੜਕ ਪਿਆ
ਸੋਬਟ ਸਨਾਦ ਬਦ ਹੋਏ ਚਰੇ।
ਨਗਾਰੇ ਦੀ ਚੋਰ ਸੁਣ ਕੇ ਜਿੰਨੇ ਸਿੱਖ ਸੂਰ ਵੀਰ ਤਿਆਰ ਪ੍ਰਤਿਆਰ ਹੋ ਕੇ ਆਪੋ ਆਪਣੇ ਘੋੜਿਆਂ ਤੇ ਚੜ ਪਏ।
ਸਨ ਸਨ ਕਾਰ ਮਾਰਗ ਪਰੇ।
ਹੌਲੀ ਹੌਲੀ ਇਸ ਤਰ੍ਹਾਂ ਜਿਹੜਾ ਤਰਨ ਤਾਰਨ ਸਾਹਿਬ ਦਾ ਰਸਤਾ ਉਹਦੇ ਵਿਚ ਚੱਲ ਪਏ ਨੇ।
ਹੁਤੇ ਨਿਕਟ ਹੀ ਤਾਰਨ ਤਰਨ,
ਜਿਹੜਾ ਚਵਾਲ ਹੈ ਇਸ ਤੋਂ ਜਿਹੜਾ ਤਰਨ ਤਾਰਨ ਸਾਹਿਬ ਹੈ ਬਿਲਕੁਲ ਥੋੜੇ ਜੇ ਫਾਸਲੇ ਹੈ, ਸਚਮੁਖਾਂ ਤੇ ਹੀ ਹੈ।
ਪਹੁੰਚੇ ਗੁਰੂ ਸੁਕਾਰਨ ਕਰਨ,
ਸਾਰੇ ਕਾਰਨਾਂ ਨੂੰ ਕਰਨ ਵਾਲੇ ਬਣਾਉਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਰਸਤਾ ਤੈਅ ਕਰਦੇ ਤਰਨ ਤਾਰਨ ਸਾਹਿਬ ਜਾ ਪਹੁੰਚੇ।
ਤੀਰਥ ਕੀ ਪੂਰਬ ਦਿਸ਼ ਮਾਹੇ,
ਤੀਰਥ ਤਰਨ ਤਾਰਨ ਇਹਦੀ ਚੜ੍ਹਦੀ ਜਿਹੜੀ ਤਰਫ ਦੀ ਬਾਹੀ ਹੈ।
ਕਰਿਓ ਸਿਵਰ ਭਿਖ ਸੁਭ ਥਲ ਮਾਹ ਜਾਹੇ,
ਸੋਹਣਾ ਥਾਂ ਵੇਖ ਕੇ ਉੱਥੇ ਟਿਕਾਣਾ ਕਰ ਲਿਆ, ਤੰਬੂ ਲਾ ਲਏ, ਹੁਣ ਵੀ ਉਹ ਪੂਰਬ ਦੀ ਤਰਫ ਅਸਥਾਨ ਬਣਿਆ ਹੋਇਆ ਹੈ।
ਸਭ ਸੂਰਨ ਕੀਨਸ ਬਿਸਰਾਮੋ,
ਜਿੰਨੇ ਸਿੱਖ ਸੂਰ ਵੀਰ ਸੀ ਉਹ ਜੰਗ ਯੁੱਧ ਕਰਦੇ ਰਹੇ, ਫਿਰ ਵਿਆਹ ਵਿਚ ਪਰਚ ਰਹੇ, ਜਿਸ ਕਰਕੇ ਇੱਥੇ ਆ ਕੇ ਸਾਰਿਆਂ ਨੇ ਆਰਾਮ ਕੀਤਾ ਹੈ।
ਮੱਜਨ ਕਰਿਓ ਤਾਲ ਅਬਿਰਾਮੋ,
ਅੰਮ੍ਰਿਤ ਵੇਲੇ ਉੱਠ ਕੇ ਤਰਨ ਤਾਰਨ ਸਰੋਵਰ ਚੁੱਭੇ ਮਾਰ ਮਾਰ ਕੇ ਸਭ ਨੇ ਇਸ਼ਨਾਨ ਕਰ ਲਏ।
ਬਹੁ ਗ੍ਰੀਖਮ ਕੀ ਤਪਤ ਮਿਟਾਈ,
ਬੜੀ ਗਰਮੀ ਦੀ ਮੁਰਤ ਸੀ, ਜੇਠ ਦਾ ਮਹੀਨਾ ਤਪਸ਼ ਪੈ ਰਹੀ ਹੈ, ਨਾ ਨਾ ਕੇ ਤਪਸ਼ਾ ਗਰਮੀਆਂ ਮਟਾਰੇ ਸੁਖ ਸੂਰ ਵੀਰ।
ਤਟ ਪਰ ਬੈਠ ਸੁਗਏ ਗੁਸਾਈ,
ਹਰਗੋਬਿੰਦ ਸਾਹਿਬ ਜੀ ਵੀ ਸਰੋਵਰ ਵਿਚ ਇਸ਼ਨਾਨ ਕਰਕੇ ਕਿਨਾਰੇ ਉਪਰੀ ਚੌਂਕੜਾ ਮਾਰ ਕੇ ਸਜ ਗਏ ਬੈਠ ਗਏ।
ਸ੍ਰੀ ਅਰਜਨ ਕੋ ਤੀਰਥ ਮਹਾ,
ਵਿਚਾਰਦੇ ਹਨ ਵੀ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਦਰਸਿਆ ਹੋਇਆ ਮਹਾਨ ਤੀਰਥ ਹੈ ਤਰਨ ਤਾਰਨ ਸਾਹਿਬ।
ਮਹਿਮਾ ਸਹਿਤ ਬਿਲੋਕਿਓ ਤਹਾ,
ਬੜੀ ਮਹਾਨ ਮਹਿਮਾ ਦੇ ਸਮੇਤ ਉਸ ਸਥਾਨ ਦੇ ਦਰਸ਼ਨ ਕੀਤੇ ਹੈ। ਸਰੋਵਰ ਦੇ ਸੰਬੰਧ ਵਿਚ ਫਿਰ ਕਿਹਾ ਹੈ,
ਕਹਿਓ ਮਹਾਤਮ ਸਿੱਖ ਅਨਸਾਥ,
ਸਿੱਖ ਸੂਰ ਹਜੂਰੀ ਵਿਚ ਬੈਠੇ ਉਹਨਾਂ ਦੇ ਤਾਹੀ ਗੁਰੂ ਮਹਾਰਾਜ ਨੇ ਇਸ ਅਸਥਾਨ ਦਾ ਮਹਾਤਮ ਫਲ ਕਿਹਾ।
ਸੁਣੋ ਜੋ ਮੱਜਹਿ ਫਲ ਕੀ ਗਾਥ,
ਕਹਿੰਦੇ ਸੁਣੋ ਧਿਆਨ ਨਾਲ, ਜਿਹੜਾ ਕੋਈ ਇਸ ਸਥਾਨ ਤੇ ਆ ਕੇ ਦਰਸ਼ਨ ਕਰੇਗਾ ਤੇ ਇਸ਼ਨਾਨ ਕਰੇਗਾ,
ਰੋਗ ਵੱਡੇ ਆਦਿਕ ਕੋ ਖੋਵੇ,
ਜਿਹੜਾ ਇਸ ਸਰੋਵਰ ਵਿਚ ਇਸ਼ਨਾਨ ਕਰੇਗਾ, ਜੇ ਵੱਡਾ ਰੋਗ ਵੀ ਉਹਨੂੰ ਕੋਹੜ ਦਾ ਲੱਗਿਆ ਹੋਵੇ ਉਹਦਾ ਗੁਆ ਜਾਏਗਾ, ਕੋਹੜ ਹਟ ਜਾਇਆ ਕਰੇਗਾ।
ਪਾਪਨ ਮਲ ਬਹੁ ਜਨਮਨ ਧੋਵੇ,
ਜਨਮਾਂ ਜਨਮਾਂ ਦੀ ਜਿਹੜੀ ਪਾਪਾਂ ਦੀ ਮੈਲ ਲੱਗੀ ਹੈ, ਜਿਹੜਾ ਇੱਥੇ ਚੁੱਭੀ ਮਾਰ ਕੇ ਇਸ਼ਨਾਨ ਕਰ ਲਿਆ ਕਰੇਗਾ, ਗੁਰੂ ਮਹਾਰਾਜ ਦੇ ਸਥਾਨ ਨੂੰ ਮੱਥਾ ਟੇਕ ਲਿਆ ਕਰੇ, ਉਹ ਪਾਪ ਖੋ ਲਿਆ ਕਰੇਗਾ।
ਤ੍ਰਿਆ ਅਪੁੱਤਰਾ ਮੱਜਹਿ ਦਰਸ,
ਇਸੇ ਤਰ੍ਹਾਂ ਜਿਸ ਇਸਤਰੀ ਦੇ ਕਹਿੰਦੇ ਪੁੱਤਰ ਨਹੀਂ ਹੁੰਦਾ, ਜਿਹੜੀ ਪੁੱਤਰ ਤੋਂ ਬਗੈਰ ਹੈ, ਜਿਹੜੀ ਮੱਸਿਆ ਵਾਲੇ ਦਿਨ ਆ ਕੇ ਤੇ ਇਸ਼ਨਾਨ ਕਰੇਗੀ।
ਪਾਏ ਪੁੱਤਰ ਕੋ ਧਾਰੈ ਹਰਸ਼,
ਕਹਿੰਦੇ ਉਹ ਜਦੋਂ ਇਸ ਤਰ੍ਹਾਂ ਇਸ਼ਨਾਨ ਕਰਦੀ ਰਹੇਗੀ ਮੱਸਿਆ ਨੂੰ ਆ ਕੇ ਉਹਨੂੰ ਪੁੱਤਰ ਪ੍ਰਾਪਤ ਹੋ ਜਾਏਗਾ, ਇਸ ਤਰ੍ਹਾਂ ਖੁਸ਼ੀਆਂ ਪਾਵੇਗੀ, ਆਨੰਦ ਪਾਵੇਗੀ। ਹੁਣ ਕਈਓ ਜਾਂਦੇ ਤਾਂ ਹੈ ਇਤਿਹਾਸ ਵਿਚ ਸੁਣ ਕੇ, ਪਰ ਕਰਦੇ ਕੁਝ ਨਹੀਂ, ਮਾੜਾ ਜਾ ਨਾ ਕਿਉਂਕਿ ਮੱਥਾ ਟੇਕ ਕੇ ਚੱਲਦੇ ਬੰਦੇ। ਘੱਟੋ ਘੱਟ ਹੁਣ ਤੁਸੀਂ ਰਾਤ ਨੂੰ ਜਾਓ, ਉੱਥੇ ਹਾਜ਼ਰੀ ਭਰੋ, ਕੋਈ ਨਾ ਕੋਈ ਗੁਰੂ ਕੇ ਲੰਗਰ ਵਿਚ ਥੋੜੀ ਬਹੁਤੀ ਸੇਵਾ ਕਰੋ, ਉੱਥੇ ਸਰੋਵਰ ਦੇ ਇਰਦ ਗਿਰਦ ਝਾੜੂ ਬਹਾੜੂ, ਹੋਰਾ ਕੋਈ ਮਾੜਾ ਮੋਟਾ ਸਫਾਈ ਕਰੋ, ਪੰਜ ਸੱਤ ਘੰਟੇ ਮਲਾਓ ਤੇ ਫੇਰ ਅਰਦਾਸ ਕਰੋ ਵੀ ਮਹਾਰਾਜ ਆਪ ਜੀ ਦੇ ਬਰਰੂ ਬਚਨ ਛੇਵੇਂ ਪਾਤਸ਼ਾਹ ਵੀ ਕਰੋ ਕਿਰਪਾ। ਉਹ ਮਰਿਆਦਾ ਤਾਂ ਕਰਨੀ ਕਰਨੀ ਨੇ, ਇੰਨਾ ਸੁਣ ਲੈਣਾ ਵੀ ਮੱਸਿਆ ਨੂੰ ਮਹਾਰਾਜ ਨੇ ਲਿਖਿਆ ਵੀ ਨਾ ਦੋ, ਉਹ ਕਰਨਾ ਬਾਕੀ ਨੀ ਡੱਕਾ ਤੋੜਨਾ, ਉਹ ਖਾ ਪੀ ਕੇ ਗੁਰੂ ਕੇ ਲੰਗਰ ਵਿਚੋਂ ਰੁਪਈਏ ਵੀ ਉਹਦੇ ਇੱਕ ਅੱਧਾ ਦੇਣਾ, ਦੇਖਦੇ ਹੁੰਦੇ ਨਾ ਦਸੀ ਪੰਜੀ ਟਿੱਕੀ ਇਸ ਮੇਰੇ ਕੋਲ ਲੈਂਦੇ ਹੁੰਦੇ, ਮੈਂ ਵੀ ਹੱਦ ਹੋ ਗਈ ਵੀ ਜਾਣਾ ਗੁਰੂ ਕੇ ਲੰਗਰ ਵਿਚ ਹੈ, ਉੱਥੇ ਅਸੀਂ 50 ਦੇ ਖਾਏ ਆਉਣੇ ਤੇ ਟਿੱਕੇ ਅਦੀ ਟਿੱਕੀ ਹੈ ਗੁਰੂ ਕੇ ਦਰਬਾਰ ਵਿਚ। ਉਹ ਜਾਣੀ ਐਸਾ ਕੁਛ ਨੀ ਦੇਖਣਾ ਵੀ ਅਸੀਂ ਕਿੰਨਾ ਕੁਛ ਖਾ ਪੀ ਆਉਣੇ। ਚਲੋ ਤਾਂ ਜਿਹੜੇ ਗੁਰੂ ਕੇ ਸਿੱਖ ਹੈ ਜਿਨ੍ਹਾਂ ਨੇ ਦਸਵਾਂ ਦਸੌਂਦ ਕੱਢਿਆ ਗੁਰੂ ਕੇ ਲੰਗਰ ਉੱਥੇ ਕਰੀ ਜਾਂਦੇ, ਪਰ ਛਕਣ ਵਾਲਿਆਂ ਦਾ ਵੀ ਮਾੜਾ ਮੋਟਾ ਫਰਜ਼ ਬਣਦਾ ਵੀ ਅਸੀਂ ਕਿੰਨੇ ਕਦਾ ਖਾ ਗਏ ਇੱਥੇ ਗੁਰੂ ਕੇ ਲੰਗਰ ਵਿੱਚ, ਤੇ ਅਸੀਂ ਮੱਥਾ ਕਿੰਨਾ ਕੁ ਟੇਕ ਰਹੇ ਹਾਂ। ਇਸ ਕਰਕੇ ਉਹ ਜਿਹੜੇ ਸਿਆਣੇ ਸੂਝਵਾਨ ਉਹ ਸਾਰਾ ਕੁਛ ਦੇਖਦੇ ਆ। ਜੇ ਛਕਣਗੇ ਗੁਰੂ ਕੇ ਲੰਗਰ ਵਿੱਚੋਂ ਵੱਧ ਉਹਦੇ ਵਿੱਚ ਗੁਰੂ ਕੇ ਲੰਗਰ ਵਿੱਚ ਹਿੱਸਾ ਪਾਉਣਗੇ। ਇਸੇ ਤਰ੍ਹਾਂ ਫਿਰ ਉਹ ਵਿਹਲੇ ਨਹੀਂ ਬਹਿੰਦੇ, ਜਾਂ ਤਾਂ ਦਰਬਾਰ ਵਿੱਚ ਬਹਿ ਕੇ ਕੀਰਤਨ ਸੁਣਨਗੇ ਜਾਂ ਸਰੋਵਰ ਦੇ ਉੱਪਰ ਸਫਾਈ ਕਰਨਗੇ। ਫਿਰ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬਚਨਾਂ ਦੀ ਕਲਾ ਵਰਤ ਜਾਂਦੀ, ਜਦੋਂ ਕੋਈ ਭਾਵਨਾ ਨਾਲ ਇੱਥੇ ਕਰਦਾ ਹੈ। ਉਹ ਕਈ ਕਹਿੰਦੇ ਬਥੇਰੀਆਂ ਨਸਿਆਂ ਨਾਤੀਆਂ ਜੀ ਸਾਡੇ ਤਾਂ ਹੋਇਆ ਨੀ। ਮੈਂ ਕਿਹਾ ਉੱਥੇ ਡੱਕਾ ਤੋੜਿਆ ਵੀ ਕਿਤੇ ਜਾ ਕੇ? ਇਹ ਬਸ ਚੁੱਪ, ਮੈਂ ਘਰੇ ਇੱਥੇ ਮਰੀਜ਼ ਖਪੀ ਜਾਂਦੇ ਹਾਂ, ਉੱਥੇ ਮੋਰਖ ਪੁੱਤਰ ਵਾਲ ਤੇ ਡੱਕਾ ਨੀ ਤੋੜ ਕੇ ਰਾਜੀ, ਤੇ ਜਾ ਕੇ ਉੱਥੇ ਵਿਹਲੇ ਬਹਿ ਕੇ ਲੰਮੀਆਂ ਤਾਣ ਕੇ ਫਾਇਦਾ ਕੀ ਹੈ ਤੁਹਾਡਾ? ਕੀ ਹੋਇਆ ਭਲਾ ਤੁਹਾਨੂੰ? ਉੱਥੇ ਇੰਨੇ ਜਾਂਦੇ ਬੱਸ ਚ ਵੀ ਥੱਕ ਗਏ ਤੁਸੀਂ? ਯਾਨੀ ਉੱਥੇ ਕਰਨਾ ਕਰਾਉਣਾ ਕੁਝ ਨਹੀਂ ਹੈ। ਤੇ ਉਂਝ ਕਹਿੰਦੇ ਵੀ ਮਹਾਰਾਜ ਨੇ ਬਚਣਾ ਹੈ, ਜੇ ਗੁਰੂ ਮਹਾਰਾਜ ਨੇ ਬਚਣਾ ਹੈ ਤੇ ਫਿਰ ਉਹ ਥੋੜਾ ਬਹੁਤਾ ਕਰੋ ਵੀ ਨਾ। ਪਰ ਉਹ ਵਿਚਾਰ ਇਸ ਕਰਕੇ ਉਹ ਵੀ ਇਤਿਹਾਸ ਆਇਆ ਹੈ, ਕਈ ਵਾਰੀ ਕੋਈ ਉਹ ਨਹਾਉਂਦੇ ਨਹਾਉਂਦੇ ਨਾ ਪ੍ਰੇਮੀ ਸੋ ਕਹਿੰਦੇ ਅਸੀਂ ਤਾਂ ਨਹਾ ਕੇ ਵੇਖ ਲਿਆ ਜੀ, ਸਾਡੇ ਨੀ ਹੋਇਆ। ਉਹਨਾਂ ਮਾਤਰਾ ਲਈ ਹੈ ਵੀ ਤੁਸੀਂ ਵੀ ਜੇ ਤੁਸੀਂ ਜਾਣੇ ਆ ਨਾ ਤੇ ਉੱਥੇ ਥੋੜਾ ਬਹੁਤਾ ਕਰ ਵੀ ਲਿਆ ਕਰੋ, ਉੱਥੇ ਟਿਕਿਆ ਨਾ ਕਰੋ, ਪਹਿਲਾਂ ਜਾਇਆ ਕਰੋ, ਰਾਤ ਨੂੰ ਹਾਜ਼ਰੀ ਭਰੋ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਕੇ ਦਰਬਾਰ ਵਿੱਚ ਚੌਂਕੀਆਂ ਭਰੋ, ਕੀਰਤਨ ਸੁਣੋ ਮਨ ਲਾ ਕੇ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਉੱਥੋਂ ਅਰਦਾਸ ਕਰਾਓ, ਫਿਰ ਗੁਰੂ ਦੀ ਕਲਾ ਵਰਤਦੀ ਹੈ। ਜਿਵੇਂ ਖੇਤੀਬਾੜੀ ਅਸੀਂ ਬੀਜਣੀ ਹੈ, ਪਹਿਲਾਂ ਮਰਜ਼ਾਦਾ ਹੈ ਨਾ, ਪਾਣੀ ਪੁਣੀ ਅਸੀਂ ਦਿੰਦੇ ਹਾਂ, ਫਿਰ ਉਦੋਂ ਬਾਅਦ ਉਹਨੂੰ ਵੇਖਦੇ ਹਾਂ ਵੀ ਕਿੰਨੀ ਕੁ ਗਿੱਲ ਹੈ, ਉਸ ਅਨੁਸਾਰ ਫਿਰ ਪਾਉਂਦੇ ਹਾਂ, ਫਿਰ ਬੀਜਦੇ ਹਾਂ, ਫਿਰ ਸੁਹਾਗਾ ਦਿੰਦੇ ਹਾਂ, ਫਿਰ ਵੱਟਾਂ ਪਾਉਂਦੇ ਹਾਂ, ਫਿਰ ਬਾਕੀ ਵੀ ਘਾਹ ਫੂ ਨਾ ਆ ਜਾਏ, ਉਹ ਦਵਾਈਆਂ ਦੁਨੀਆਂ ਦੀਆਂ ਛਿੜਕਦੇ ਹਾਂ, ਸਾਰਾ ਕੁਛ ਕਰਦੇ ਹਾਂ, ਤੇ ਫਿਰ ਹੀ ਚਾਰ ਦਾਣੇ ਆਉਂਦੇ। ਜੇ ਕਹੇ ਵੀ ਲਾ ਜੀ ਲਿਖਿਆ ਹੋਇਆ ਵੀ ਬੀਜ ਜਿਹਾ ਬੀਜਿਆ ਸੋਲਣਾ ਕਰਮਾ ਸੰਦਲਾ ਖੇਤ, ਬਾਣੀ ਵਿਚ ਲਿਖਿਆ ਹੈ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢ ਲਓਗੇ। ਵੀ ਅਸੀਂ ਤਾਂ ਬੀਜਿਆ ਜੀ, ਸਾਡੇ ਤਾਂ ਕੁਝ ਹੋਇਆ ਨੀ, ਤੁਸੀਂ ਕਰਿਆ ਵੀ ਕੀ ਆ? ਕਿਵੇਂ ਸਿੱਟਿਆ ਚਾਰ ਦਾਣੇ? ਪਹਿਲਾਂ ਦੇਖਿਆ ਵੀ ਰੋਣੀ ਰੋਣੀ ਕੀਤੀ ਹੈ, ਕੋਈ ਮਾੜਾ ਮੋਟਾ ਰੇਹ ਵੀ ਪਾਇਆ, ਕੋਈ ਹੋਰ ਕੋਈ ਉਹਦਾ ਕੰਡਾ ਵੀ ਮਾਰਿਆ, ਸੰਭਾਲ ਕੀਤੀ ਹੈ, ਜਾਣੀ ਉਹ ਕੁਝ ਨੀ ਹੈ, ਦੋ ਅੱਖਰ ਲੈ ਲੈਣੇ। ਇਸੇ ਤਰ੍ਹਾਂ ਬਸ ਆ ਸੁਣ ਲਿਆ ਵੀ ਮੱਸਿਆ ਨੂੰ ਨਵਾਣਾ ਹੈ, ਤੇ ਮੱਸਿਆ ਵਾਲੇ ਜਾਣ ਦਿਨ ਜਾ ਕੇ ਉੱਥੇ ਕਰਨਾ ਕੀ ਹੈ? ਉਹ ਨਹੀਂ ਕਰਨਾ ਹੈ। ਉਹ ਮਹਾਰਾਜ ਕਹਿੰਦੇ ਵੀ ਜਿਹੜਾ ਇੱਥੇ ਹਰ ਇੱਕ ਮੱਸਿਆ ਨੂੰ ਆ ਕੇ ਇਸ਼ਨਾਨ ਕਰੇਗਾ, ਸੇਵਾ ਕਰੇਗਾ, ਉਹਨੂੰ ਪੁੱਤਰ ਦੀ ਪ੍ਰਾਪਤੀ ਮਾਤਾ ਨੂੰ ਹੋ ਜਾਏ, ਉਹ ਖੁਸ਼ੀਆਂ ਪਾਵੇਗੀ।
ਅਪਰ ਕਾਮਨਾ ਧਾਰ ਨਹਾਵੇ,
ਜਿਹੜਾ ਕੋਈ ਹੋਰ ਕਾਮਨਾ ਰੱਖ ਕੇ ਇੱਛਾ ਰੱਖ ਕੇ ਸਰੋਵਰ ਵਿੱਚ ਇਸ਼ਨਾਨ ਕਰੇਗਾ,
ਸ਼ਰਧਾ ਧਾਰੈ ਸੋ ਫਲ ਹੀ ਪਾਵੇ।
ਕਹਿੰਦੇ ਜੇ ਸ਼ਰਧਾ ਧਾਰਨ ਕਰੇਗਾ ਨਾ, ਫੇਰ ਉਹ ਫਲ ਜ਼ਰੂਰ ਪਾਏਗਾ। ਹੁਣ ਇੱਥੇ ਆ ਗਈ ਨਾ ਗੱਲ ਵੀ ਸ਼ਰਧਾ ਦੀ, ਕਿੰਨਿਆਂ ਦੀ ਸ਼ਰਧਾ ਸ਼ੁਰਧਾ ਨਹੀਂ ਹੁੰਦੀ ਹੈ। ਕਹਿੰਦੇ ਲੈ ਅੱਜ ਕੱਲ ਦੇ ਆ ਮਿਸ਼ਨਰੀ ਨਾ ਬੜਾ ਰੌਲਾ ਪਾਉਂਦੇ, ਕਹਿੰਦੇ ਪਾਣੀ ਘਰੇ ਹੈ, ਨਲਕਾ ਚੱਲਦਾ, ਸਮਰਸੀਬਲ ਲੱਗਦਾ, ਉੱਥੇ ਵੀ ਸਰੋਵਰ ਚ ਪਾਣੀ ਹੈ, ਪਾਣੀ ਚ ਨਹਾਉਣ ਨਾਲ ਕਿੱਥੇ ਪੁੱਤ ਮਿਟ ਜੂ, ਪਾਣੀ ਨਾਲ ਕਿੱਥੇ ਨਹਾਉਣ ਨਾਲ ਘੋੜ ਮਿਟ ਜੂ। ਵੀ ਠੀਕ ਹੈ, ਪਾਣੀ ਨਾਲ ਨਹੀਂ ਘੋੜ ਮਿਟਦਾ, ਘਰੇ ਵੀ ਹੈ, ਪਰ ਗੁਰੂ ਕਾ ਬਚਨ ਹੈ ਨਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ। ਉਧਾਰ ਹੋਇਆ ਹੈ ਜੀ, ਕਿ ਗੁਰੂ ਕਾ ਬਚਨ ਤਾਂ ਕਰਦਾ ਹੈ ਨਾ, ਜਿੱਥੇ ਜਿੱਥੇ ਗੁਰੂ ਕਾ ਬਚਨ ਹੋਇਆ ਹੋਇਆ ਉਹ ਉੱਥੇ ਕਲਾ ਵਰਤੀ ਜਾਂਦੀ ਹੈ। ਗੁਰੂ ਕਲਗੀਧਰ ਜੀ ਦਾ ਗੁਰੂ ਕਾਂਸ਼ੀ ਦੋਨੋਂ ਸੇਵਕ ਸ਼ੀਸ਼ਾ ਪਿਆ ਹੈ, ਤੇ ਸ਼ੀਸ਼ੇ ਸਾਡੇ ਘਰਾਂ ਚ ਵੀ ਬਥੇਰੇ ਪਏ ਹੈ। ਸਾਰੀ ਜ਼ਿੰਦਗੀ ਮੂੰਹ ਦੇਖੋ ਨਹੀਂ, ਮੂੰਹ ਬਿੰਗਾ ਸਿੱਧਾ ਕਰਦਾ, ਤੇ ਉਹ ਉੱਥੇ ਕਰੀ ਜਾਂਦਾ ਤਿੰਨ ਡੰਗ, ਉਹ ਜਿਨ੍ਹਾਂ ਦਾ ਮੂੰਹ ਬਿੰਗਾ ਹੋਇਆ ਹੁੰਦਾ ਨਾ, ਤੇ ਬਿਲਕੁਲ ਨੀ ਉਹ ਜਵਾਨ ਚੱਲਦੀ ਹੈ, ਹਿਲਦੀ ਨੀ ਹੈ, ਜੰਮਿਆ ਪਿਆ ਹੁੰਦਾ। ਉੱਥੇ ਘੰਟਾ ਅੱਧਾ ਘੰਟਾ ਉਹ ਮੂੰਹ ਉਹਦੇ ਵਿੱਚ ਦਰਸ਼ਨ ਕਰੀ ਜਾਂਦੇ ਤੇ ਹੌਲੀ ਹੌਲੀ ਉਹ ਜਿਹੜਾ ਜ਼ਬਾਨ ਜੀ ਚੱਲ ਪੈਂਦੀ ਹੈ, ਉਹ ਦਾਣੇ ਜੇ ਦੇ ਦਿੰਦੇ ਵੀ ਤੂੰ ਇਸ ਬਹਾਨੇ ਨਾਲ ਨਾਲ ਮੂੰਹ ਜਾ ਹਿਲਾਈ ਜਾਣਾ, ਨਾਲ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖੀ ਜਾਣਾ, ਮਹਾਰਾਜ ਦਾ ਧਿਆਨ ਧਰੀ ਜਾਣਾ ਹੈ। ਤੇ ਉਹ ਮਾਤਰ ਦੇਖਦੇ ਉੱਥੇ ਸੈਂਕੜੇ ਲੋਕ ਉਹ ਸ਼ੀਸ਼ੇ ਦੇ ਦਰਸ਼ਨ ਕਰਦੇ ਤੇ ਆਪਣੇ ਮੂੰਹ ਸਿੱਧੇ ਕਰਕੇ ਚਲੇ ਜਾਂਦੇ। ਉਹ ਗੁਰੂ ਕਲਗੀਧਰ ਜੀ ਨੇ ਵਰਰੂ ਵਚਨ ਕਹਿ ਦਿੱਤਾ ਸੀ, ਉਹ ਕੋਈ ਸਿੱਖ ਲਿਆਇਆ ਸੀ, ਬੜਾ ਸੋਹਣਾ ਸ਼ੀਸ਼ਾ, ਟੁਕੜੀਆਂ ਟੁਕੜੀਆਂ ਜਿੱਥੋਂ ਦੇ ਲੱਗੀਆਂ, ਹੁਣ ਤਾਂ ਚਲੋ ਪੁਰਾਣਾ ਜਿਹਾ ਹੋ ਗਿਆ ਤੇ ਬਹੁਤ ਵਧੀਆ ਹੈ ਉਹ। ਤੇ ਉਹ ਕਹਿੰਦਾ ਮਹਾਰਾਜ ਵੀ ਜਦੋਂ ਤੁਸੀਂ ਆਪ ਦਸਤਾਰ ਸਜਾਉਂਦੇ ਨਾ, ਉਸ ਵੇਲੇ ਮਹਾਰਾਜ ਆਪਣਾ ਮੁੱਖ ਦੇਖ ਲਿਆ, ਲੜ ਲੁੜ ਦੇ ਸਿੱਧਾ ਕਰ ਲਿਆ ਕਰ। ਮਹਾਰਾਜ ਕਹਿੰਦੇ ਸ਼ੀਸ਼ੇ ਤਾਂ ਹੋਰ ਬਥੇਰੇ, ਉਹਨਾਂ ਵਿੱਚ ਵੀ ਮੁੱਖ ਦੇਖਿਆ, ਉਹ ਦਸਤਾਰ ਹੁੰਦੇ, ਇਹ ਤਾਂ ਬੜਾ ਸੋਹਣਾ ਹੈ। ਕਹਿੰਦੇ ਇਹ ਤਾਂ ਇਹ ਮੁੱਖ ਦੀ ਗੱਲ ਕੀ, ਇਹ ਤਾਂ ਮੂੰਹ ਵਿੰਗੇ ਸਿੱਧੇ ਕਰਿਆ ਕਰੇਗਾ। ਉਹ ਗੁਰੂ ਕਾ ਬਚਨ ਉਹ ਸ਼ੀਸ਼ੇ ਨੂੰ ਹੋ ਗਿਆ, ਵੇਖ ਲਓ ਮੂੰਹ ਸਿੱਧੇ ਕਰੀ ਜਾਂਦਾ। ਘਰੇ ਸ਼ੀਸ਼ਾ ਤੁਸੀਂ ਸਾਰੀ ਉਮਰ ਜਾਈ ਜਾਓ, ਨਹੀਂ ਏਦਾਂ ਹੁੰਦਾ। ਇਸ ਤਰ੍ਹਾਂ ਘਰੇ ਵੀ ਪਾਣੀ ਹੈਗਾ, ਸਰੋਵਰ ਵਿੱਚ ਵੀ ਪਾਣੀ ਹੈ, ਪਰ ਗੁਰੂ ਕਾ ਬਚਨ ਇੱਥੇ ਘਰੇ ਨਹੀਂ ਹੋਇਆ, ਉਹ ਸਰੋਵਰ ਨੂੰ ਹੋਇਆ ਹੈ। ਉੱਥੇ ਹੋਊਗਾ, ਹੁਣ ਇਸ ਤਰਨ ਤਾਰਨ ਦੇ ਸਰੋਵਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੋਇਆ ਵੀ ਜਿਹੜਾ ਇੱਥੇ ਮੁਸਿਆ ਨੂੰ ਆ ਕੇ ਕੋਈ ਮੋਹੀ ਭਾਈ ਨਹਾਏਗੀ, ਇਹ ਉਹਦੇ ਪੁੱਤਰ ਹੈ ਨੀ, ਪੁੱਤਰ ਹੋ ਜਾਏ, ਜੇ ਉਹਨੂੰ ਕੋੜ ਹੋਇਆ ਤਾਂ ਕੋੜ ਹਟ ਜਾਏਗਾ, ਜੇ ਹੋਰ ਕੋਈ ਕਾਮਨਾ ਉਹ ਪੂਰੀ ਹੋ ਜਾਏਗੀ। ਹੁਣ ਦੇਖੋ ਗੁਰੂ ਕੇ ਬਚਨਾ ਉੱਪਰ ਤਾਂ ਸਾਨੂੰ ਨਿਸ਼ਚਾ ਕਰਨਾ ਚਾਹੀਦਾ ਨਾ। ਠੀਕ ਹੈ, ਪਾਣੀ ਨਹੀਂ ਕਰਦਾ ਹੈ, ਉਹ ਇੰਨਾ ਕੁ ਤਾਂ ਹੈ ਵੀ ਅਸੀਂ ਸ਼ੱਕ ਲਈਏ ਸਾਡੀ ਪਾਣੀ ਤੇ ਮਾਰ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਨਹਾ ਲਈਏ ਸਰੀਰ ਠੰਡਾ ਠਾਰ ਕਰ ਦਿੰਦਾ, ਸਰੀਰ ਸਵਸਥ ਹੋ ਜਾਂਦਾ, ਪਰ ਫਾਇਦਾ ਤਾਂ ਹੁੰਦਾ ਹੀ ਹੈ ਨਾ। ਜਿਹੜੇ ਇਹ ਲਾਣਾ ਕਹਿੰਦੇ ਵੀ ਕੋਈ ਫਾਇਦਾ ਨਹੀਂ ਨਹਾਉਣ ਦਾ, ਕੋਈ ਕੁਝ ਨਾ ਕਰਨਾ, ਜਦੋਂ ਤੜਕੇ ਉੱਠ ਕੇ ਆਪ ਕਿਉਂ ਨਹਾਉਂਦੇ ਭਲਾ, ਉਹਨੂੰ ਪੁੱਛੇ ਵੀ ਕੀ ਨਹਾਉਣ ਦਾ, ਤਾਂ ਕੋਈ ਫਾਇਦਾ ਹੀ ਨਹੀਂ ਹੈ, ਕਿਉਂ ਸਾਬਣ ਜਾ ਲਾਉਂਦੇ ਫਿਰਦੇ ਆ, ਉੱਪੜ ਮਾਰੇ ਇਹ ਜਾਨਵਰ ਦੇ ਵੀ ਤੁਸੀਂ ਤੇ ਕਹਿੰਦੇ ਨਹਾਉਣ ਦਾ ਫਾਇਦਾ ਨੀ, ਕਿਉਂ ਲਾਈ ਜਾਂਦੇ ਤੇਰੇ ਵੀ ਸਰੋਵਰ ਵਿੱਚ ਨਹੀਂ ਨਹਾਉਣ ਦਾ ਫਾਇਦਾ, ਘਰੇ ਨਹਾਉਣ ਦਾ ਫਾਇਦਾ ਹੈਗਾ। ਇਹ ਤਾਂ ਮੂਤ ਪਲੀਤੀ ਕੱਪੜ ਧੋਏ ਦੇ ਸਾਬਣ ਲਈਏ ਧੋਏ, ਇਹ ਬਾਣੀ ਵਿੱਚ ਲਿਖਿਆ ਵੀ ਉਹ ਸਾਬਣ ਲਾਈਏ ਤੇ ਧੋਈਏ ਮੁੱਕੀਆਂ ਮਾਰੀਏ ਤੇ ਉਹਦੇ ਵਿੱਚੋਂ ਮੈਲ ਲੱਗ ਜਾਂਦੀ ਹੈ, ਤੇ ਲਾਈ ਜਾਓ ਸਾਬਣ ਪਾਣੀ ਨਾ ਪਾਓ, ਪਹਿਲਾਂ ਗਿੱਲਾ ਨਾ ਕਰੋ, ਕੱਪੜਾ ਨੀ ਸਾਫ਼ ਸੁਥਰਾ ਹੁੰਦਾ ਹੈ। ਇਸ ਕਰਕੇ ਅੱਜ ਕੱਲ ਵੀ ਕਹਿੰਦੇ ਕੋਈ ਮੱਸਿਆ ਤੇ ਨਹਾਉਣ ਦੀ ਫਾਇਦਾ ਨਹੀਂ ਹੈ, ਕੋਈ ਸੰਗਰਾਂਦ ਮਾਉਣ ਦਾ ਫਾਇਦਾ ਨਹੀਂ, ਕੋਈ ਪੁੰਨਿਆ ਤੇ ਜਾਣ ਦੀ ਲੋੜ ਨਹੀਂ ਹੈ, ਐਵੇਂ ਇਹ ਤਾਂ ਪਖੰਡ ਹੈ। ਜੇ ਆ ਗੁਰੂ ਕੇ ਸਰੋਵਰਾਂ ਤੇ ਨਹਾਉਣ ਦਾ ਜਾਣਾ, ਉੱਥੇ ਜਾ ਕੇ ਦਰਬਾਰ ਵਿੱਚ ਕੀਰਤਨ ਸੁਣਨਾ, ਮੱਥਾ ਟੇਕਣਾ ਪਖੰਡ ਹੈ, ਤੇ ਫਿਰ ਬਾਕੀ ਚ ਕਿਹੜਾ ਨੀ ਵੀ ਪਖੰਡ। ਇਹ ਤਾਂ ਹੋ ਗਿਆ ਨਾ ਪਖੰਡ, ਕੀਰਤਨ ਸੁਣਨਾ, ਦਰਬਾਰ ਵਿੱਚ ਜਾ ਕੇ ਮੱਸਿਆ ਪੁੰਨਿਆ ਨੂੰ ਨਾ ਦੇਣਾ ਜਾਂ ਬਾਰਾਂ ਮਹਾਂ ਦਾ ਪਾਠ ਸੁਣਨਾ, ਇਹਦਾ ਮਤਲਬ ਤਾਂ ਵੀ ਜਿਹੜਾ ਬਾਰਾਂ ਮਹਾਂ ਦਾ ਪਾਠ ਨਹੀਂ ਸੁਣਨਾ, ਇਸੇ ਤਰ੍ਹਾਂ ਸੰਗਰਾਂਦ ਨੂੰ ਕੜਾਹ ਪ੍ਰਸ਼ਾਦੀ ਦੇ ਕਰਵਾ ਕੇ ਗੁਰੂ ਕੇ ਦਰਬਾਰ ਵਿੱਚ ਹਾਜ਼ਰੀ ਭਰਦੇ ਅਰਦਾਸ ਨਹੀਂ ਕਰਾਉਣੀ, ਸ਼ੀਤ ਪ੍ਰਸ਼ਾਦ ਨਹੀਂ ਛਕਣਾ, ਵੀ ਉਹ ਇਹ ਨਾ ਕੁਛ ਕਰਨਾ, ਵੀ ਇਹ ਨਹੀਂ ਪਖੰਡ। ਇਹੀ ਹੈ ਨਾ ਮਤਲਬ। ਇਸ ਕਰਕੇ ਜਾਣੀ ਸਾਡੀ ਮਨ ਜਿਹੜੀ ਮਤ ਮਾਰੀ ਗਈ, ਨਾ ਅਸੀਂ ਗੁਰੂ ਕਾ ਇਤਿਹਾਸ ਚੰਗੀ ਤਰ੍ਹਾਂ ਪੜ੍ਹਦੇ ਹਾਂ, ਨਾ ਕਿਸੇ ਤੋਂ ਸੁਣਦੇ ਹਾਂ। ਉਹ ਸਕੂਲੀ ਕਿਤਾਬਾਂ ਜਿਹੀਆਂ ਪੜ੍ਹ ਲਈਆਂ, ਉਹ ਪ੍ਰਿੰਸੀਪਲਾਂ ਪ੍ਰੋਫੈਸਰ ਦੀਆਂ, ਉਹ ਨਿਸ਼ਰਦਾ ਸ਼ਰਧਾ ਤੋਂ ਰਹਿਤ ਹੈ। ਅੰਧੇ ਅਕਲੀ ਬਾਹਰੇ ਮੂਰਖ, ਅੰਧ ਗਿਆਨ ਵਾਲੀ ਗੱਲ ਹੈ, ਜਿਵੇਂ ਬਾਣੀ ਵਿੱਚ ਲਿਖਿਆ, ਅੰਧੇ ਅਕਲ ਤੋਂ ਬਾਹਰੇ ਉਹਨਾਂ ਦਾ ਅੰਨਾ ਗਿਆਨ ਹੁੰਦਾ ਹੈ। ਉਹੋ ਜਿਹੀਆਂ ਬੇਅਕਲਾਂ ਦੀਆਂ ਅਸੀਂ ਪੁਸਤਕਾਂ ਪੜ੍ਹ ਲਈਆਂ, ਨਾਵਲ ਪੜ੍ਹ ਗਏ, ਤੇ ਸਾਡੇ ਕੋਲ ਕੀ ਹੈ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਜੋ ਬਚਨ ਕਹੇ ਉਹਨਾਂ ਤੇ ਸ਼ਰਧਾ ਰੱਖ ਕੇ ਨਹਾਉਣਾ ਚਾਹੀਏ, ਫਲ ਜ਼ਰੂਰ ਹੋਵੇਗਾ।
ਹੋਏ ਇਸ ਕੋ ਪਰਤਾਪ ਬਡੇਰਾ।
ਸਾਹਿਬ ਜੀ ਕਹਿੰਦੇ ਜਿਹੜਾ ਤਰਨ ਤਾਰਨ ਸਾਹਿਬ ਸਰੋਵਰ ਇਹਦਾ ਬੜਾ ਭਾਰੀ, ਕਹਿੰਦੇ ਤੇਜ ਪ੍ਰਤਾਪ ਹੋ ਗਏਗਾ। ਇਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਦਾ ਨਾਂ ਹੀ ਤਰਨ ਤਾਰਨ ਸਾਹਿਬ ਰੱਖਿਆ। ਤਰਨ ਦਾ ਅਰਥ ਹੈ ਜਹਾਜ਼ ਤੇ ਤਾਰਨ ਦਾ ਅਰਥ ਹੈ ਤਾਰਨ ਵਾਲਾ। ਕਹਿੰਦੇ ਇਹ ਸੰਸਾਰ ਤੋਂ ਪਾਰ ਲੰਘਾਉਣ ਵਾਲਾ ਜਹਾਜ਼ ਹੈ, ਇਹ ਸਰੋਵਰ ਜਿਹੜਾ ਇਹ ਜਹਾਜ਼ ਵਰਗਾ ਹੈ, ਜਿਹੜਾ ਇਹ ਸਰੋਵਰ ਵਿਚ ਇਸ਼ਨਾਨ ਕਰ ਲਏਗਾ ਨਾ ਸਮਝ ਲਓ ਜਹਾਜ਼ ਚੜ ਗਿਆ। ਇਹਦੇ ਜਹਾਜ਼ ਤੇ ਚੜੇ ਤੇ ਜਹਾਜ਼ ਬੰਨੇ ਲਾਉਂਦਾ ਹੀ ਹੈ ਨਾ। ਇਸ ਤਰ੍ਹਾਂ ਵੀ ਇਹ ਜਿਹੜਾ ਸਰੋਵਰ ਹੈ ਨਾ, ਇਹ ਜਹਾਜ਼ ਵੱਤ ਹੈ, ਜਿਹੜਾ ਇਹਦਾ ਆਸਰਾ ਲੈ ਲਏਗਾ ਉਸ ਨੂੰ ਇਹ ਤਾਰ ਦੇਗਾ, ਪਾਰ ਲੰਘਾ ਦੇਵੇਗਾ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਚਨ ਹੈ। ਇਸ ਕਰਕੇ ਸਾਰੇ ਜਿੰਨੇ ਗੁਰੂ ਕੇ ਸਥਾਨ ਹੈ, ਸਰੋਵਰ ਹੈ, ਉਹਨਾਂ ਨੂੰ ਵਰਰੂ ਵਚਨ ਹੋਏ ਹੈ। ਗੁਰੂ ਕਾ ਸ਼੍ਰੀ ਸ੍ਰੀ ਦਮਦਮਾਸ ਸਾਹਿਬ ਗੁਰੂ ਸਰ ਸਰੋਵਰ ਹੈ। ਜਿਹਦੀ ਕਾਰ ਸੇਵਾ ਸਭ ਤੋਂ ਪਹਿਲਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹ ਦਸਾਲੇ ਨਾਲ ਕੀਤੀ ਸੀ, ਯਾਨੀ ਕੀਮਤੀ ਦਸਾਲੇ ਵਿੱਚ ਉਹ ਜਿਹੜੀ ਕਾਰ ਸੇਵਾ ਪਾ ਕੇ ਬਾਹਰ ਸੁੱਟੀ ਸੀ ਤੇਗ ਬਹਾਦਰ ਸਾਹਿਬ ਜੀ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਏ ਤੇ ਉਹਨਾਂ ਨੇ ਫਿਰ ਜਿਹੜੀ ਦੁਬਾਰਾ ਕਾਰ ਸੇਵਾ ਉਹ ਆਪਣੇ ਢਾਲੇ ਨਾਲ ਪ੍ਰਾਰੰਭ ਕੀਤੀ ਸੀ। ਫਿਰ ਇੱਥੇ ਕੜਾਹੇ ਅੰਮ੍ਰਿਤ ਬਣਾ ਬਣਾ ਕੇ ਸਰੋਵਰ ਵਿੱਚ ਗੁਰੂ ਮਹਾਰਾਜ ਜੀ ਪਾਉਂਦੇ ਰਹੇ। ਸਿੰਘ ਪੁੱਛਣ ਲੱਗੇ ਕਿ ਮਹਾਰਾਜ ਇਹ ਸਰੋਵਰ ਵਿੱਚ ਕੜਾਹੇ ਭਰ ਭਰ ਕੇ ਅੰਮ੍ਰਿਤ ਦੇ ਕਿਉਂ ਪਾਈ ਜਾਂਦੇ? ਗੁਰੂ ਮਹਾਰਾਜ ਕਹਿੰਦੇ ਵੀ ਇੱਥੋਂ ਖਾਲਸਾ ਸਰਸਬਜ ਹੋਵੇਗਾ, ਜਿਹੜਾ ਵੀ ਇਹ ਪੰਜ ਚੁੜੇ ਇਸ ਸਰੋਵਰ ਵਿਚੋਂ ਸ਼ਖ ਛਕਾ ਲਿਆ ਕਰੋ ਉਸ ਨੂੰ ਗੁਰੂ ਨਾਨਕ ਦੀ ਸਿੱਖੀ ਪ੍ਰਾਪਤ ਹੋ ਜਾਏਗੀ। ਜਿਹੜਾ ਵੀ ਕਹਿੰਦਾ ਵੀ ਮੇਰਾ ਮਨ ਨਹੀਂ ਨਾ ਮੰਨਦਾ ਅੰਮ੍ਰਿਤ ਛਕਣ ਨੂੰ, ਜਾਂ ਕਿਸੇ ਨੂੰ ਕਹੇ ਵੀ ਤੂੰ ਅੰਮ੍ਰਿਤ ਛਕ ਲੈ, ਉਹ ਨਹੀਂ ਮੰਨਦਾ, ਉਹਨੂੰ ਕਹਿੰਦੇ ਉੱਥੇ ਇਸ ਸਰੋਵਰ ਵਿਚ ਇਸ਼ਨਾਨ ਕਰ ਦਿਓ, ਪੰਜ ਚੁੜੇ ਛਕਾ ਦਿਓ, ਉਹਦਾ ਮਨ ਮੰਨ ਜੂ ਵੀ ਹਾਂ ਅੰਮ੍ਰਿਤ ਛਕਣਾ ਚਾਹੀਦਾ। ਉਹ ਦੇਖ ਲਓ ਤੁਸੀਂ, ਤੁਹਾਡੇ ਘਰ ਦਾ ਜੀ ਨਾ ਕੋਈ ਕਹਿੰਦਾ ਵੀ ਨਹੀਂ ਛਕਣਾ ਅੰਮ੍ਰਿਤ, ਤੇ ਉਹਨੂੰ ਨਾ ਦੱਸੋ, ਉਹਨੂੰ ਬਹਾਨੇ ਨਾ ਲੈ ਜਾਓ। ਗੁਰੂ ਕਾ ਸ਼੍ਰੀ ਦਮਦਮਾ ਸਾਹਿਬ ਤੇ ਸਰੋਵਰ ਵਿਚ ਇਸ਼ਨਾਨ ਕਰਾ ਕੇ ਉਹਨੂੰ ਕਹਿੰਦੇ ਚੱਲ ਬਈ ਇੰਨੀ ਕੁ ਗੱਲ ਮੰਨ ਲੈ ਵੀ ਪੰਜ ਕੁ ਚੁੜੇ ਤੇ ਛਕ ਲੈ, ਅੰਮ੍ਰਿਤ ਨਾ ਛਕੀ, ਵੀ ਇਹ ਤਾਂ ਮੰਨ ਲੈ ਵੀ ਉਹ ਕਿਰਪਾਨ ਪਾਉਣੀ ਔਖੀ ਹੈ, ਕੰਘਾ ਰੱਖਣਾ ਹੋਰ ਠੀਕ ਹੈ, ਵੀ ਉਹ ਢੰਗ ਨਾ ਉਹਨੂੰ ਕਹਿ ਦੇ ਵੀ ਚੱਲ ਤੂੰ ਪੰਜ ਚੁੜੇ ਹੀ ਛਕ ਲਾ, ਤੇ ਬਸ ਪੰਜ ਚੁੜੇ ਛਕਾਉਣ ਦੀ ਦੇਰ ਹੈ, ਬਸ ਉਦੋਂ ਬਾਅਦ ਫਿਰ ਤੁਹਾਨੂੰ ਉਹਨੂੰ ਕਹਿਣ ਦੀ ਲੋੜ ਨਹੀਂ ਹੈ, ਗੁਰੂ ਗੋਬਿੰਦ ਸਿੰਘ ਦਾ ਕਲਾ ਵਰਤ ਜਾਊਗੀ, ਉਹ ਆਪੇ ਕਹੂਗਾ ਮੈਨੂੰ ਅੰਮ੍ਰਿਤ ਛਕਾਓ ਛੇਤੀ ਦੇਖ। ਇਸ ਕਰਕੇ ਗੁਰੂ ਕੇ ਬਚਨ ਸਰੋਵਰਾਂ ਨੂੰ ਹੋਏ ਹੋਏ ਹੈ, ਜੋ ਗੁਰੂ ਕੇ ਬਚਨ ਫਲੀਭੂਤ ਹੁੰਦੇ ਨੇ। ਸਾਡੇ ਲਾਣੇ ਨੇ ਇਤਿਹਾਸ ਤਾਂ ਸੁਣਨਾ ਨਹੀਂ ਹੈ, ਐਵੇਂ ਵਾਧੂ ਦੋ ਤਿੰਨ ਕਿੱਲੇ ਰੋਕੇ ਆ, ਕਹਿੰਦੇ ਪਾਣੀ ਭਰਿਆ ਇੱਥੇ, ਕਣਕ ਬੀਜੀ ਹੋਵੇ, ਝੋਨਾ ਬੀਜਿਆ ਹੋਵੇ, ਐ ਹੋਜੂ ਆ ਚੱਕਾ ਇੱਥੇ ਸਾਡੇ ਪਿੰਡ ਚ ਵੀ ਮਾਰੇ ਜਾਂਦੇ ਆ। ਇਹਨਾਂ ਨੂੰ ਕਹੇ ਪਹਿਲਾਂ ਤੁਸੀਂ ਕੋਠੀਆਂ ਆਪਣੀਆਂ ਢਾ ਕੇ ਨਾ ਇੱਥੇ ਝੋਨਾ ਬੀਜੋ, ਆਪਦੀਆਂ ਤਾਂ ਵਧਾਈ ਜਾਂਦੇ ਆ, ਉੱਥੇ ਬਗੀਚਾ ਲਾ ਉੱਥੇ ਲਾ, ਦੂਜਿਆਂ ਨੂੰ ਮਤਾਂ ਦਿੰਦੇ। ਇਸ ਕਰਕੇ ਜਾਣੀ ਇਹਨਾਂ ਨੂੰ ਕੋਈ ਹੈ ਨੀ ਨਾ ਸਾਹਮਣੇ ਗੱਲ ਕਰਨ ਵਾਲਾ, ਜਦੋਂ ਆ ਜਾਏ ਫੇਰ ਪਤਾ ਲੱਗਦਾ ਹੈ ਵੀ ਤੁਸੀਂ ਆ ਕੀ ਕਰਦੇ ਹੋ ਆਪਣਾ ਇੱਥੇ, ਸਾਡੇ ਇੱਥੇ ਮੈਂ ਤਿੰਨ ਗੱਜ ਤੁਹਾਨੂੰ ਜਵਾ ਦੀ ਦੌੜ ਹੈ, ਅੰਤ ਨੂੰ ਜਿੱਥੇ ਚਿਖਾ ਬਣਨੀ ਹੈ, ਬਾਕੀ ਏਡਾ ਵੱਡਾ ਕਿਉਂ ਪਸਾਰਾ ਕੀਤਾ ਹੈ। ਇਸ ਕਰਕੇ ਗੁਰੂ ਕਾ ਇਤਿਹਾਸ ਸੁਣੀਏ, ਪਤਾ ਚੱਲਦਾ ਹੈ
ਲਾਗਹਿ ਮੇਲਾ ਦਰਸ ਕਨੇਰਾ।
ਮਹਾਰਾਜ ਕਹਿੰਦੇ ਮੱਸਿਆ ਨੂੰ ਇੱਥੇ ਬੜਾ ਭਾਰੀ ਜੋੜ ਮੇਲਾ ਲੱਗਿਆ ਕਰੇਗਾ ਤੇ ਹੁਣ ਲੱਗ ਰਿਹਾ ਹੈ, ਚਖਾ ਮਾਰਨ ਵਾਲੇ ਚਖਾ ਮਾਰੀ ਜਾ ਰਹੇ ਹੈ।
ਬੈਠੇ ਤਹਿ ਪਾ ਕੇ ਤਿਕ ਕਾਲ।
ਹਾਂ ਗੁਰੂ ਮਹਾਰਾਜ ਬੈਠ ਗਏ ਹੈ ਸਰੋਵਰ ਤੇ, ਕੁਛ ਸਮਾਂ ਇਸ ਸਰੋਵਰ ਨੂੰ ਵਰ ਦਿੰਦੇ ਰਹੇ।
ਭੋਜਨ ਤਿਆਰ ਸ਼ੀਗਰ ਕੇ ਨਾਲ,
ਛੇਤੀ ਗੁਰੂ ਕਾ ਲੰਗਰ ਤਿਆਰ ਹੋ ਗਿਆ ਹੈ।
ਆਪ ਅਚਿਓ ਸਭ ਕੋ ਦਇਓ,
ਆਪ ਵੀ ਛਕਿਆ, ਬਾਕੀ ਜਿਹੜੇ ਗੁਰਸਿੱਖ ਸੂਰਵੀਰ ਉਹਨਾਂ ਨੂੰ ਛਕਣ ਲਈ ਦਿੱਤਾ ਹੈ।
ਵਿਸਰਾਮੇ ਸ਼੍ਰਮ ਤਨ ਤੇ ਗਇਓ,
ਵਿਸ਼ਰਾਮ ਕੀਤਾ ਰਾਤ ਨੂੰ, ਫਿਰ ਜਿਹੜਾ ਕੋਈ ਥਕੇਵਾ ਉਹ ਚਲਿਆ ਗਿਆ।
ਧਰੇ ਦੁਪਹਿਰੇ ਸਮਾਂ ਲਖਾਈ,
ਜਦੋਂ ਦੁਪਹਿਰਾ ਢਲ ਰਿਹਾ ਹੈ ਦੁਪਹਿਰ ਦਾ ਸਮਾਂ ਢਲਿਆ ਦਾ ਸਮਾਂ ਜਾਣਿਆ ਹੈ।
ਕਹਿ ਸਤਿਗੁਰ ਤਿਆਰੀ ਕਰਵਾਈ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਕੇ ਤਰਨ ਤਾਰਨ ਸਾਹਿਬ ਤੋਂ ਚੱਲਣ ਦੀ ਤਿਆਰੀ ਕਰਵਾ ਦਿੱਤੀ।
ਆਪਣੇ ਹਕਾਮ ਹੋਏ ਹੈ ਕਨੋ,
ਗੁਰੂ ਮਹਾਰਾਜ ਕਹਿੰਦੇ ਵੀ ਦੁਪਹਿਰ ਢਲ ਗਿਆ ਹੁਣ ਬਹੁਤੀ ਤਪਸ਼ਨੀ ਬਹੁਤੀ ਕਪਸ਼ ਧੁੱਪਨੀ ਹੋਵੇਗੀ।
ਮਗ ਮਹਿ ਚਲੋ ਆਨੰਦ ਕੇ ਸਾਨੂੰ,
ਕਹਿੰਦੇ ਰਸਤੇ ਵਿਚ ਬੜੇ ਆਨੰਦ ਨਾਲ ਹੀ ਸ਼ਾਂਤ ਨਾਲ ਹੀ ਚੱਲੋ।
ਬਜਵਾਇਸ ਤਬ ਕੂਚ ਨਗਾਰਾ,
ਕਹਿ ਕੇ ਲੱਖਾਂ ਨਗਾਰਚੀ ਤੋਂ ਕੂਚ ਦਾ ਨਗਾਰਾ ਬਜਵਾ ਦਿੱਤਾ।
ਗੋਇੰਦ ਵਾਲ ਚੱਲਣ ਨਿਰਧਾਰਾ,
ਨਿਰਣਾ ਕੀਤਾ ਵੀ ਤਰਨ ਤਾਰਨ ਤੋਂ ਹੁਣ ਚਲਦੇ ਹੋਏ ਸ੍ਰੀ ਗੋਇੰਦ ਵਾਲ ਸਾਹਿਬ ਚਲੇ ਜਾਈਏ।
ਗੁਰ ਅਰਜਨ ਕੇ ਥਲ ਕਰ ਨਮੋ,
ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਤਰਨ ਤਾਰਨ ਸਰੋਵਰ ਦੇ ਕਿਨਾਰੇ ਉਪਰ ਸਥਾਨ ਬਣਿਆ, ਉੱਥੇ ਮੱਥਾ ਟੇਕ ਕੇ
ਚੜੇ ਤੁਰੰਗ ਗੁਰੂ ਤੇ ਸਮੋ,
ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਉਪਰ ਚੜ ਪਏ।
ਆਗੇ ਕਰ ਡੋਰੇ ਅਰ ਸਿਆਂਦਨ,
ਰਾਤ ਤੇ ਡੋਲੇ ਉਹਨਾਂ ਨੂੰ ਅੱਗੇ ਕਰ ਲਿਆ।
ਗਮ ਨੇ ਮਾਰਗ ਸ਼ਤਰੂ ਨਿਕੰਦਨ,
ਦੋਸ਼ਾਂ ਨੂੰ ਕੱਟਣ ਵਾਲੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਪਏ ਰਸਤੇ ਵਿਚ।
ਦੋਹਰਾ ਇਤ ਸ੍ਰੀ ਹਰਗੋਬਿੰਦ ਜੀ,
ਗੁਰੂ ਹਰਗੋਬਿੰਦ ਸਾਹਿਬ ਜੀ ਤਰਨ ਤਾਰਨ ਸਾਹਿਬ ਤੋਂ ਸ੍ਰੀ ਗੋਇੰਦਵਾਲ ਨੂੰ ਚੱਲ ਪਏ।
ਗਮ ਨੇ ਗੋਇੰਦਵਾਲ,
ਕਹਿੰਦੇ ਚਲਦੇ ਚਲਾਂਦੇ ਸ੍ਰੀ ਗੋਇੰਦਵਾਲ ਸਾਹਿਬ ਜਾ ਪਹੁੰਚੇ ਹਾਂ।
ਉਤਲਾਬਪੁਰ ਕੀ ਕੁਛ ਕਥਾ,
ਕਹਿੰਦੇ ਹੇ ਸਰੋਤਾ ਜਨੋ ਉਧਰ ਲਾਹੌਰ ਦੀ ਜਿਹੜੀ ਕਥਾ ਹੈ
ਸੁਣੀਏ ਹੈ ਜਸ ਭਾ ਹਾਲ।
ਕਹਿੰਦੇ ਉਹ ਮੁਗਲ ਸਾਂ ਦੇ ਮਰਨ ਕਰਕੇ ਜਿਵੇਂ ਲਾਹੌਰ ਵਿਚ ਬੁਰਾ ਹਾਲ ਹੋਇਆ, ਜਿਵੇਂ ਆਪੋ ਵਿਚ ਹੀ ਗੱਲਬਾਤ ਹੋਈ, ਉਥੋਂ ਦਾ ਪ੍ਰਸੰਗ ਵੀ ਸੁਣ ਲੋ।
ਚੌਪਈ ਜੇ ਤਿਕ ਬਚੇ ਭਗੈਲ ਪਲਾਏ,
ਜਿਹਨੇ ਕਹਿੰਦੇ ਭਗੌੜੇ ਬਚੇ ਸੀ ਉਹ ਕਹਿੰਦੇ ਭਜ ਗਏ ਹਨ।
ਕਿਸੂ ਗ੍ਰਾਮ ਬਸ ਭੋਰ ਸਿਧਾਏ,
ਕਿਸੇ ਪਿੰਡ ਵਿਚ ਰਾਤ ਨੂੰ ਬਸੇ ਆ ਸਵੇਰੇ ਉਹ ਚਲੇ ਗਏ।
ਸ਼ਾਹ ਜਹਾਂ ਕੇ ਪਹੁੰਚੇ ਪਾਸ,
ਸ਼ਾਹ ਜਹਾਂ ਕਚਹਿਰੀ ਵਿਚ ਬੈਠਾ ਉਥੇ ਜਾ ਪਹੁੰਚੇ ਆਏ।
ਪਿਖਿਓ ਜੁਦ ਜਿਨ ਕੇ ਵੱਡ ਤਰਾਸ,
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੰਗ ਯੁੱਧ ਹੁੰਦਾ ਵੇਖਿਆ ਸੀ ਤੇ ਬੜਾ ਡਰ ਭੈ ਹੈ ਸੀ, ਡਰੇ ਹੋਏ ਸੀ।
ਰਣ ਕੀ ਸਗਰੀ ਸੁਧ ਪਹੁੰਚਾਈ,
ਪਹਿਰੇਦਾਰਾਂ ਨੂੰ ਕਹਿ ਕੇ ਜੰਗ ਯੁੱਧ ਦੀ ਸਾਰੀ ਜਿਹੜੀ ਖਬਰ ਸਾਰ ਹੈ ਸ਼ਾਹਜਹਾਂ ਤੱਕ ਪਹੁੰਚਾਈ ਹੈ।
ਜੇ ਸਰਦਾਰ ਪੱਠੇ ਸਮਦਾਈ,
ਪਹਿਰੇਦਾਰਾਂ ਨੂੰ ਕਹਿ ਦਿੱਤਾ ਵੀ ਸ਼ਾਹਜਹਾਂ ਨੂੰ ਦੱਸ ਵੀ ਜਿਹੜੇ ਤੂੰ ਸਰਦਾਰ ਭੇਜੇ ਸੀ।
ਮੁਗਲ ਸਖਾਂ ਸਮੇਤ ਸਭ ਮਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਮੁਗਲ ਸਖਾਂ ਸੂਬੇ ਦੇ ਸਮੇਤ ਸਭ ਸਰਦਾਰ ਮਾਰ ਮੁਕਾਏ।
ਨਹੀਂ ਬਚੇ ਗੁਰ ਤੇ ਸਭ ਹਾਰੇ,
ਪਹਿਰੇਦਾਰੋ ਸ਼ਾਹ ਨੂੰ ਦੱਸ ਦਿਓ ਕੋਈ ਨਹੀਂ ਬਚਿਆ, ਸਭ ਹਾਰੇ ਸਭ ਮਾਰੇ ਗਏ।
ਸ਼ਾਹ ਜਹਾਂ ਸੁਣ ਕੇ ਬਿਸ ਮਾਨਿਓ,
ਪਹਿਰੇਦਾਰਾਂ ਰਾਹੀਂ ਪਾਤਸ਼ਾਹ ਸ਼ਾਹ ਜਹਾਂ ਸੁਣ ਕੇ ਬੜਾ ਚਰਜਾ ਹੋਇਆ।
ਇਹ ਤੋਂ ਲਸ਼ਕਰ ਕਿਸ ਬਿਧ ਹਾਨਿਓ,
ਫੌਜਾਂ ਦਾ ਦਲ ਸੀ ਕਿਸ ਤਰ੍ਹਾਂ ਗੁਰੂ ਨੇ ਨਾਸ਼ ਕਰਤਾ ਮਾਰਤਾ।
ਰਣ ਕੋ ਹੇਰਤ ਜੇ ਭੱਜ ਆਏ,
ਜਿਹੜੇ ਜੰਗ ਯੁੱਧ ਨੂੰ ਵੇਖ ਕੇ ਡਰ ਕੇ ਭੱਜ ਆਏ ਸੀ ਪਿੱਛੇ,
ਸੁਣ ਬੇ ਹਿਤ ਸੇ ਨਿਕਟ ਬੁਲਾਏ,
ਉਹਨਾਂ ਤੋਂ ਸਾਰੀ ਗੱਲਬਾਤ ਸੁਣੀਏ। ਕਹਿੰਦੇ ਇਸ ਤਰ੍ਹਾਂ ਉਹਨਾਂ ਨੂੰ ਸਾਰੀ ਜੰਗ ਦੀ ਗੱਲ ਸੁਣਨ ਵਾਸਤੇ ਕੋਲ ਬੁਲਾ ਲਿਆ।
ਜਾਏ ਸਲਾਮ ਸ਼ਾਹ ਸੋਕੀਨ,
ਉਹਨਾਂ ਲੋਕਾਂ ਨੇ ਸ਼ਾਹਜਹਾਂ ਨੂੰ ਜਾ ਕੇ ਸਲਾਮ ਕਰ ਦਿੱਤੀ, ਸਜਦਾ ਕੀਤਾ।
ਬੂਜਨ ਹਿਤ ਬੋਲਿਓ ਲੱਖ ਦੀਨ,
ਬਹੁਤ ਹੀ ਕਹਿੰਦੇ ਆਏ ਨਮਾਣੇ ਜੇ ਹੋਏ ਜਾਣ ਕੇ ਉਹਨਾਂ ਨੂੰ ਪੁੱਛਣ ਲਈ ਬੋਲਿਆ ਹੈ।
ਭਯੋ ਜੰਗ ਕਿਮ ਸਭ ਹੀ ਮਾਰੇ,
ਦੇਵੇ ਕਿਸ ਤਰ੍ਹਾਂ ਦਾ ਜੰਗ ਹੋਇਆ ਜਿਹਦੇ ਵਿਚ ਸਾਰੇ ਤੁਸੀਂ ਮਾਰੇ ਗਏ।
ਕਰਿਓ ਕਪਟ ਕੁਛ ਨਹ ਰਹਿ ਸੰਭਾਰੇ।
ਗੁਰੂ ਹਰਗੋਬਿੰਦ ਸਾਹਿਬ ਦੇ ਸੂਰਬੀਰਾਂ ਨੇ ਤੁਹਾਡੇ ਨਾਲ ਛਲ ਫਰੇਬ ਕੀਤਾ, ਜਿਸ ਕਰਕੇ ਤੁਹਾਨੂੰ ਛਲ ਮਿਲਣ ਨਾਲ ਸਾਰਿਆਂ ਨੂੰ ਮਾਰ ਦਿੱਤਾ।
ਕਹਿ ਗੁਰ ਢਿੱਗ ਲਸ਼ਕਰ ਭੱਟ ਭਾਰੇ।
ਅਥਵਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਬੜੇ ਸੂਰਬੀਰਾਂ ਦਾ ਭਾਰੀ ਦਲ ਹੈ ਸੀ।
ਫਤਿਹ ਅਲਪ ਜਿਸ ਤੇ ਤੁਮ ਹਾਰੇ।
ਜਿਸ ਕਰਕੇ ਤੁਸੀਂ ਥੋੜੇ ਸੀ, ਉਹਨਾਂ ਨੇ ਥੋੜਿਆਂ ਨੂੰ ਬਹੁਤਿਆਂ ਨੇ ਮਾਰ ਦਿੱਤਾ ਤੇ ਤੁਸੀਂ ਹਾਰ ਹੰਭ ਗਏ।
ਸੁਣ ਭਗੈਲ ਗਨ ਕਹਿਓ ਬਨਾਏ।
ਜਿਹੜੇ ਭਗੌੜੇ ਡਰਪੋਗ ਸੀ ਨੇ, ਉਹਨਾਂ ਨੇ ਸੁਣ ਕੇ ਪਾਤਸ਼ਾਹ ਨੂੰ ਸੁਣਾ ਕੇ ਕਿਹਾ,
ਕੁਛ ਖੁਦਾਏ ਗਤ ਲਖੀ ਨਾ ਜਾਏ।
ਪਾਤਸ਼ਾਹ ਖੁਦਾ ਦੀ ਜਿਹੜੀ ਰੀਤੀ ਹੈ ਨਾ, ਉਹ ਗਤੀ ਜਾਣੀ ਨੀ ਜਾਂਦੀ ਹੈ।
ਥੰਮ ਤੇ ਦਸ ਗੁਣ ਤੇਹ ਦਲ ਥੋਰਾ।
ਸੁਣੋ, ਸਾਡੇ ਨਾਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਸੂਰਬੀਰਾਂ ਦਾ ਜਿਹੜਾ ਦਲ ਹੈ ਨਾ, ਕਹਿੰਦੇ ਦਸ ਗੁਣਾ ਘੱਟ ਹੈ ਸੀ।
ਛਲ ਵੀ ਨਹੀਂ ਭਯੋ ਤੇ ਸਠੌਰਾ।
ਉਹ ਜਗ੍ਹਾ ਗੁਰੂ ਹਰਗੋਬਿੰਦ ਸਾਹਿਬ ਦੇ ਸੂਰਬੀਰਾਂ ਵੱਲੋਂ ਸਾਡੇ ਨਾਲ ਕੋਈ ਛਲ ਬਲਬ ਨਹੀਂ ਹੋਇਆ।
ਹਮ ਛਲ ਸੋ ਨਿਸ ਮਹਿ ਚੱਲ ਗਏ।
ਅਸੀਂ ਜ਼ਰੂਰ ਛਲ ਫਰੇਬ ਕਰਨ ਵਾਸਤੇ ਰਾਤ ਨੂੰ ਹਨੇਰੇ ਚਲੇ ਗਏ।
ਪੁਰ ਤੇ ਉਰੇ ਉੱਚ ਥਲ ਆਏ।
ਅੰਮ੍ਰਿਤਸਰ ਤੋਂ ਉਰੇ ਇੱਕ ਉੱਚਾ ਜਾ ਅਸਥਾਨ ਸੀ, ਉਹ ਲੋਹਗੜ੍ਹ ਕਿਲੇ ਵਾਲੀ ਜਗ੍ਹਾ ਦਾ ਨਾਂ ਦੱਸ ਰਹੇ। ਕਹਿੰਦੇ ਉੱਚਾ ਜਾ ਅਸਥਾਨ ਸੀ, ਉੱਥੇ ਆ ਕੇ ਦੇਖਿਆ
ਤਹਾਂ ਪਰੀ ਇੱਕ ਤੋਪ ਨਿਹਾਰੀ।
ਪਾਤਸ਼ਾਹ ਉੱਥੇ ਕਹਿੰਦੇ ਇੱਕ ਤੋਪ ਜੀ ਅਸੀਂ ਪਈ ਵੇਖੀ।
ਲੱਕੜਾਂ ਖੁਦੇ ਖੁਦੇ ਉਹ ਤਾਹੇ ਭਰ ਮਾਰੀ।
ਇੱਕ ਵੱਡਾ ਚਾਰਾ ਕਹਿੰਦੇ ਲੱਕੜ ਦਾ ਖੋਖਾ ਜਾ ਸੀ, ਵਿਚੋਂ ਖੋਦਿਆ ਹੋਇਆ ਸੀ, ਭੋਲ ਜਾ ਕੀਤਾ ਹੋਇਆ ਸੀ, ਉਹਦੇ ਭਰ ਭਰ ਕੇ ਇੱਟਾਂ ਬੱਤਰ ਮਾਰ ਦੇ ਰਹੇ।
ਬੀਸ ਕਪਟ ਤੇ ਹਿਲਰੇ ਬਡੇਰੇ।
ਉਹ ਲੋਹਗੜ੍ਹ ਦੇ ਕਿਲੇ ਵਿਚ ਬਹੁਤ ਇੱਕ ਸੂਰਬੀਰ ਸੀ, ਕਹਿੰਦੇ ਬੜਾ ਤਕੜਾ ਹੀ ਹੋ ਕੇ ਲੜੇ ਸਾਡੇ ਨਾਲ।
ਲਸ਼ਕਰ ਕੇ ਨਰ ਹਤੇ ਕਨੇਰੇ।
ਵੀਹਾਂ ਪੱਚੀਆਂ ਨੇ ਕਹਿੰਦੇ ਸਾਡੇ ਦਲ ਦੇ ਬੜੇ ਲੋਕ ਮਾਰ ਮੁਕਾਏ।
ਲੇਨ ਤੋਪ ਹਿਤ ਮੁਗਲ ਸਖਾਨ।
ਆ ਜਿਹੜਾ ਕਹਿੰਦੇ ਉਹ ਸੂਰਬੀਰਾਂ ਕੋਲ ਤੋਪ ਸੀ ਨਾ, ਉਹਨੂੰ ਕਹਿੰਦੇ ਮੁਗਲ ਸਖਾਨੇ ਲੈਣ ਵਾਸਤੇ।
ਕਰ ਹੇਲਾ ਪਾਇਓ ਘਮਸਾਨ।
ਅੱਲਾ ਕਰਾ ਕੇ ਘਮਸਾਨ ਦਾ ਜੰਗ ਪਾਇਆ।
ਘੇਰ ਸਬੈ ਕਿਰਪਾਨ ਸੋ ਮਾਰੇ।
ਵੀਹ ਪੱਚੀ ਸਿੱਖ ਸੂਰਬੀਰ ਸੀ, ਘੇਰ ਕੇ ਸਾਰਿਆਂ ਨੂੰ ਕਿਰਪਾਨਾਂ ਨਾਲ ਮਾਰਤਾ।
ਦੇਖ ਤੋਪ ਸਭ ਅਚਰਜ ਤਾਰੇ।
ਲੱਕੜ ਦੀ ਤੋਪ ਜੀ ਦੇਖ ਕੇ ਸਾਰੇ ਹੈਰਾਨੀ ਧਾਰ ਲਏ।
ਗੁਰ ਮੰਦਰ ਮਹਿ ਜਾਏ ਪ੍ਰਵੇਸ਼ੇ।
ਖੋਖਾ ਹੀ ਤੋਪ ਬਣਿਆ ਪਿਆ, ਹੱਦ ਹੋ ਗਈ। ਫੇਰ ਕਹਿੰਦੇ ਉਥੋਂ ਅਸੀਂ ਜਿੱਥੇ ਗੁਰੂ ਕਾ ਮਕਾਨ ਹੈ, ਗੁਰੂ ਕੇ ਮਹਿਲ, ਉਧਰ ਨੂੰ ਚਲੇ ਗਏ।
ਧਨ ਭੂਖਨ ਲੈ ਗਏ ਅਸੇਸੇ।
ਵਿਆਹ ਦਾ ਸਮਾਂ ਸੀ, ਜਿਹੜਾ ਧਨ ਸੀ ਹੋਰ ਗਹਿਣੇ ਗੱਟੇ ਬਣਾਏ ਸੀ, ਉਹ ਤਾਂ ਸਾਰੇ ਗੁਰੂ ਕੇ ਪਰਿਵਾਰ ਦੇ ਜੀ ਲੈ ਕੇ ਚਲੇ ਗਏ। ਮਠਿਆਈਆਂ ਪਈਆਂ ਸੀ, ਉਹ ਖੁੱਲੀਆਂ ਸੀ ਛਕੀਆਂ।
ਜਾਮ ਨਿਸਾ ਜਬ ਚੰਦ ਚਰਿਓ ਹੈ।
ਮਠਿਆਈਆਂ ਖਾ ਕੇ ਸੌ ਗਏ, ਜਦੋਂ ਪੈਰ ਕਰਾਤ ਰਹਿ ਗਈ ਤੇ ਆਕਾਸ਼ ਵਿਚ ਚੰਦਰ ਪੜ ਗਿਆ।
ਗੁਰ ਲੈ ਕਰ ਦਲ ਆਨ ਲਰਿਓ ਹੈ।
ਜੀ ਦੱਸੀਏ, ਗੁਰੂ ਹਰਗੋਬਿੰਦ ਸਾਹਿਬ ਆਪਣਾ ਸੂਰਵੀਰਾਂ ਦਾ ਦਲ ਲੈ ਕੇ ਸਾਡੇ ਨਾਲ ਆ ਕੇ ਉਹਨੇ ਲੜਨਾ ਸ਼ੁਰੂ ਕਰ ਦਿੱਤਾ।
ਭਾਈ ਤੁਫੰਗਨ ਕੀ ਬਹੁ ਮਾਰ।
ਫਿਰ ਗੁਰੂ ਕੇ ਸੁਖ ਸੂਰਵੀਰਾਂ ਬਰੂਕਾਂ ਦੀ ਬੜੀ ਸਾਡੇ ਉਪਰ ਮਾਰ ਹੋਈ।
ਗੁਰ ਕੇ ਤੀਰ ਚੱਲੇ ਤਿਸ ਬਾਰ।
ਉਸ ਵੇਲੇ ਪਾਤਸ਼ਾਹ ਕੀ ਦੱਸੀਏ, ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਦੇ ਤੀਰ ਚੱਲੇ।
ਚਤੁਰੰਗਲ ਚੌਰੇ ਵੱਡ ਤੀਖਨ।
ਉਹ ਜਿਹੜੇ ਗੁਰੂ ਕੇ ਤੀਰ ਸੀ, ਚਾਰ ਚਾਰ ਉਂਗਲਾਂ ਚੌੜੇ ਸਨ ਤੇ ਬੜੇ ਤਿੱਖੇ ਸਨ।
ਖੱਪਰੇ ਖਰੇ ਪੁਲਾਦੀ ਤੀਖਨ।
ਲੋਹੇ ਦੇ ਬਣੇ ਬੜੇ ਤਿੱਖੇ ਸਨ ਤੇ ਉਹ ਬੜੇ ਚੌੜੇ ਸਨ ਖੱਪਰੇ ਤੀਰ।
ਤੀਨ ਕੇ ਚਾਰ ਪਾਂਚ ਕੇ ਪਾਰ।
ਇੱਕ ਵਾਰੀ ਤੀਰ ਮਹਾਰਾਜ ਚਲਾਉਂਦੇ, ਕਹਿੰਦੇ ਇੱਕ ਦੋ ਤਿੰਨ ਪੰਜ ਜਾਂ ਪੰਜਾਂ ਤੱਕ ਪਾਰ ਪੈਂਦੇ।
ਪਰ ਇਨਤ ਕੇ ਪ੍ਰਾਨ ਬਿਦਾਰ।
ਇਹਨਾਂ ਦੇ ਪੰਜਾਂ ਦੇ ਵਿਚ ਹੀ ਪਾਰ ਪੈ ਜਾਂਦੇ, ਪੰਜਾਂ ਦੇ ਪ੍ਰਾਨ ਨਾਸ ਕਰ ਦਿੰਦੇ।
ਅਰ ਗੁਲ ਕਨ ਕੋ ਗਿਰਨੋ ਜੋਈ।
ਬਾਕੀ ਜਿਹੜਾ ਗੋਲੀਆਂ ਦਾ ਡਿੱਗਣਾ ਸੀ ਨਾ,
ਦਲ ਥੋਰੇ ਥੋਰੋ ਬਰਖਾ ਵੱਡ ਹੋਈ।
ਸੂਰਬੀਰਾਂ ਦਾ ਦਲ ਤਾਂ ਥੋੜਾ ਜਿਹਾ ਸੀ, ਗੋਲੀਆਂ ਦੀ ਬਾਰਿਸ਼ ਕਹਿੰਦੇ ਹੱਦੋਂ ਪਰੇ ਹੁੰਦੀ ਸੀ।
ਨਭ ਤੇ ਓਰਨ ਕੀ ਸ਼ਾਮ ਪਾਰੈ
ਆਕਾਸ਼ ਵਿੱਚੋਂ ਗੜੇ ਪੈਂਦੇ ਹੁੰਦੇ ਆ ਕਹਿੰਦੇ ਇਸ ਤਰ੍ਹਾਂ ਗੜਿਆਂ ਦੇ ਵਾਂਗ ਗੋਲੀਆਂ ਪੈਂਦੀਆਂ ਸੀ ਡਿੱਗਦੀਆਂ ਸੀ
ਲਸ਼ਕਰ ਸੋਬਟ ਹਜ਼ਾਰੋਂ ਮਰੈ
ਗੋਲੀਆਂ ਨਾਲ ਜਿਹੜਾ ਸਾਡਾ ਦਲ ਸੀ ਹਜ਼ਾਰਾਂ ਦੇ ਵਿੱਚ ਜੀ ਮਰਦਾ ਸੀ
ਇੱਤ ਕੀ ਚੱਲ ਹੈ ਲੱਗ ਹੈ ਤਿੰਨ ਥੋਰੀ
ਜਿਹੜੀ ਮੁਗਲ ਸਿਖਾਂ ਦੀਆਂ ਗੋਲੀਆਂ ਚਲਾਈਆਂ ਚੱਲਦੀਆਂ ਥੋੜੀਆਂ ਜਿਹੀਆਂ ਮਾੜੀਆਂ ਜਿਹੀਆਂ ਕਿਸੇ ਲੱਗਦੀਆਂ
ਕੋ ਜਾਣੈ ਜਾਤੀ ਕਿਸ ਓਰੀ
ਪਾਤਸ਼ਾਹ ਕੀ ਜਾਣੀਏ ਕੀ ਦੱਸੀਏ ਵੀ ਕਿੱਧਰ ਨੂੰ ਉਹ ਗੋਲੀਆਂ ਚਲਾਈਆਂ ਜਾਂਦੀਆਂ ਸੀ ਲੱਗਦੀਆਂ ਹੀ ਨਹੀਂ ਸੀ ਉਹਨਾਂ ਦੇ
ਅਧਿਕ ਲਸ਼ਕਰ ਤੋਪ ਤੋਪ ਕੰਨ ਮਾਰਾ ਅਧਿਕ ਲਸ਼ਕਰ ਤੋਪ
ਅਧਿਕ
ਆਦਿਕ ਲਸ਼ਕਰ ਤੋਪ ਕੰਨ ਮਾਰਾ
ਪਾਤਸ਼ਾਹ ਕੀ ਦੱਸੀਓ ਜਿਹੜਾ ਲੱਕੜ ਦਾ ਖੋਖਾ ਜਾ ਜਿਹਨੂੰ ਅਸੀਂ ਤੋਪ ਸਮਝੇ ਸੀ ਉਹਦੇ ਨਾਲ ਹੀ ਕਹਿੰਦੇ ਅੱਧਾ ਦਲ ਸਾਡਾ ਮਾਰਤਾ
ਬੋਹਰ ਮਿਲੇ ਨਿਕਸੀ ਕਰਵਾਰਾ
ਫਿਰ ਇਕੱਠਿਆ ਹੋ ਗਏ ਤਰਵਾਣਾ ਕੱਢ ਲਈਆਂ
ਮੁਗਲ ਸਖਾਨ ਕੀ ਗਮ ਗਨ ਸ਼ਮਸ਼ੇਰ
ਪਾਤਸ਼ਾਹ ਜਿਹੜਾ ਮੁਗਲ ਸਖਾਂ ਸੂਬਾ ਉਹਦੇ ਜਿੰਨੀਆਂ ਸੂਰਬੀਰਾਂ ਦੀਆਂ ਕਿਰਪਾਨਾਂ ਹੈ
ਟੂਟ ਭਰੀ ਇਤਨੀ ਤਿਸ ਬੇਰ ਟੂਟ ਭਰੀ ਕਿਤਨੀ ਤਿਸ ਬੇਰ
ਸਵੇਰੇ ਕਿਤਨੀਆਂ ਤਲਵਾਰਾਂ ਤਾਂ ਉਂਜੀ ਟੁੱਟ ਕੇ ਡਿੱਗ ਪਈਆਂ
ਗੁਰ ਕੇ ਭਟਕਿਆ ਲੋਕ ਗਵਾਰ
ਪਾਤਸ਼ਾਹ ਕੀ ਦੱਸੀਏ ਗੁਰੂ ਕੇ ਸੂਰਬੀਰ ਕੀ ਹੋਣੇ ਐਵੇਂ ਜੱਟ ਬੂਟ ਇਕੱਠੇ ਕੀਤੇ ਸੀ
ਨਹ ਜਾਨਹ ਵਿਦਿਆ ਹਥਿਆਰ
ਸਾਡੇ ਮੁਗਲ ਪਠਾਨ ਸੱਜਦ ਸ਼ਸਤਰ ਵਿਦਿਆ ਚਲਾਉਣੀ ਜਾਣਦੇ ਉਹ ਬਿਲਕੁਲ ਨਹੀਂ ਜਾਣਦੇ ਸਨ
ਅਨਕ ਜਾਤ ਕੇ ਕਰ ਇਕਠਾਏ
ਕਹਿੰਦੇ ਉਹ ਜਿਹੜੇ ਸੂਰਬੀਰ ਬੇਸਮ ਜੱਟ ਬੂਟ ਸੀ ਉਹ ਅਨੇਕਾਂ ਜਾਤਾਂ ਦੇ ਨਾਈ ਸ਼ਿਵੇ ਤੇ ਖਾਨ ਸਾਰੇ ਸੁਨਿਆਰੇ ਲੁਹਾਰ ਇਕੱਠੇ ਕੀਤੇ ਸੀ
ਦਲ ਕੋ ਕਰ ਲੀਨੋ ਸਮਦਾਏ
ਅਨੇਕਾਂ ਜਾਤਾਂ ਦਾ ਦਲ ਉਹਨਾਂ ਨੇ ਇੱਕ ਜਗ੍ਹਾ ਇਕੱਠਾ ਕੀਤਾ ਹੋਇਆ ਸੀ
ਤਬ ਖੜਗਨ ਕੀ ਮਾਰ ਮਚਾਈ
ਕਹਿੰਦੇ ਉਹ ਨਾਈ ਸ਼ਿਵਿਆ ਤੇ ਖਾਨਾ ਨੇ ਐਸੀ ਤਲਵਾਰਾਂ ਦੀ ਮਾਰ ਮਚਾਈ ਸਾਡੇ ਤੇ
ਸੈਨਾ ਕਤਲ ਕਰੀ ਜਿਮ ਪਾਈ
ਕਹਿੰਦਾ ਨੂੰ ਚੰਗਾ ਲਿਆ ਸਾਡੀ ਕੌਤਲ ਫੌਜ ਕਤਲ ਕਰਕੇ ਉਹਨਾਂ ਨੇ ਰੱਖ ਦਿੱਤੀ
ਪਰਿਓ ਅਨੂਠੋ ਲੋਹ ਹਮਾਰੋ
ਪਾਤਸ਼ਾਹ ਕੀ ਦੱਸੀਏ ਸਾਡੇ ਤੇ ਜਿਹੜਾ ਸ਼ਸਤਰ ਸੀ ਉਹ ਪੁੱਠਾ ਉਲਟਾ ਚ ਪੈ ਗਿਆ
ਕਰੇ ਪ੍ਰਹਾਰਨ ਰਿਪ ਕੋ ਮਾਰੋ ਕਰੇ ਪ੍ਰਹਾਰਨ ਰਿਪ ਕੋ
ਪ੍ਰਹਾਰ ਨਾ ਰਿਪ ਕੋ ਮਾਰੋ ਕਹਿੰਦੇ ਅਸੀਂ ਵਾਰਤਾ ਕਰਦੇ ਕਿਰਪਾਨ ਦਾ ਤੇ ਕਹਿੰਦੇ ਕੋਈ ਬੈਰੀ ਨੂੰ ਮਾਰਦਾ ਹੀ ਨਾ ਹੋ
ਗਜਬ ਤਮਾਚਾ ਅਜਬ ਗੁਜਾਰਾ
ਫਿਰ ਉਹਨਾਂ ਨੇ ਜਿਹੜਾ ਤਮਾਚਾ ਕੀ ਹੱਲਾ ਅਜੀਬ ਕਿਸਮ ਦਾ ਬੜਾ ਕਹਿਰ ਵਾਲਾ ਗੁਜਾਰਾਂਕਨ ਕੀਤਾ ਗੁਜਾਰਿਆ ਕੱਲਾ
ਇਸ ਬਿਦ ਰਾਵਰ ਲਸ਼ਕਰ ਮਾਰਾ
ਵਾਸਤੇ ਅਜਬ ਤਮਾਸਾ ਗਜਬ ਗੁਜਾਰਾ ਇਉਂ ਅਨਵੇ ਕਰਨਾ ਅਰਥ ਖੁਲ ਜਾਏ ਕਹਿੰਦੇ ਜਿਹੜਾ ਅਜੀਬ ਤਰ੍ਹਾਂ ਦਾ ਤਮਾਚਾ ਹੱਲਾ ਕੀਤਾ ਜੋ ਕਹਿਰ ਗੁਜ਼ਾਰਨ ਵਾਲਾ ਸੀ ਜਾਂ ਉਸਨੇ ਕਹਿਰ ਕਰ ਦਿੱਤਾ ਅਜੀਬ ਤਮਾਸ਼ੱਲੇ ਨੇ
ਇਸ ਬਿਦ ਰਾਵਰ ਲਸ਼ਕਰ ਮਾਰਾ
ਇਸ ਤਰ੍ਹਾਂ ਪਾਤਸ਼ਾਹ ਤੁਹਾਡਾ ਜਿਹੜਾ ਦਲ ਭੇਜਿਆ ਸੀ ਗੁਰੂ ਨੇ ਕਹਿੰਦੇ ਹੱਲੇ ਨੇ ਨਾਲ ਹੀ ਕਹਿਰ ਗੁਜ਼ਾਰ ਕੇ ਮਾਰਤਾ
ਮੁਗਲ ਸਖਾਨ ਆਨ ਗੁਰ ਹਨਿਓ
ਜਦੋਂ ਮੁਗਲ ਸਿਖਾਂ ਕਹਿੰਦੇ ਜੰਗ ਵਿਚ ਆਇਆ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਆ ਕੇ ਉਹਨੂੰ ਮਾਰਿਆ
ਭਯੋ ਕੋਪ ਹਜ਼ਰਤ ਜਬ ਸੁਣਿਓ
ਜਦੋਂ ਪਾਤਸ਼ਾਹ ਨੇ ਇਸ ਤਰ੍ਹਾਂ ਜੰਗ ਯੁੱਧ ਦਾ ਪ੍ਰਸੰਗ ਸੁਣਿਆ ਬੜਾ ਕ੍ਰੋਧਵਾਨ ਹੋ ਗਿਆ
ਇਸ ਬਿਦ ਜੇ ਗੁਰ ਕਰ ਹੈ ਟਿਠਾਈ
ਜੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਨਾਲ ਜਿੱਦ ਕਰੇਗਾ ਢੀਠਤਾਈ ਹੱਠ ਕਰੇਗਾ
ਸਾਗਰੇ ਦੇਸ਼ ਫਤੂਰ ਉਠਾਈ
ਜਿੱਥੇ ਤੱਕ ਸਾਡਾ ਰਾਜ ਭਾਗ ਹੈ ਇਲਾਕਾ ਉੱਥੇ ਸਾਰੇ ਰੌਲਾ ਰੱਪਾ ਪਾ ਦੇਵੇ
ਬੰਦਹ ਕੇ ਕਹਿ ਮਾਰਹ ਨਹ ਜਾਵਦ
ਜਿੰਨਾ ਚਿਰ ਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਨੀ ਨੂਣ ਨੀ ਲੈਂਦੇ ਜਾਂ ਮਾਰ ਨੀ ਮੁਕਾਉਂਦੇ
ਦੇਸ਼ ਰੁਹਮ ਕੋ ਸ਼ਾਂਤ ਨ ਤਾਵਦ
ਚਿਰ ਤਾਂ ਸਾਡੇ ਇਲਾਕੇ ਵਿਚ ਸ਼ਾਂਤੀ ਨੀ ਨਾ ਹੋਣੀ
ਕੰਨ ਉਮਰਾਵ ਸਮੀਪ ਬੁਲਾਏ
ਗੁੱਸੇ ਬੜੇ ਗੁੱਸੇ ਨਾਲ ਭਰੇ ਹੋਏ ਸਮੂਹ ਜਿਹੜੇ ਉਮਰਾਵ ਆਪਣੇ ਕੋਲ ਬੁਲਾ ਲਏ
ਜਿਨ ਮਹਿਮੁਖ ਵਜ਼ੀਰ ਖਾਂ ਆਏ
ਜਿਨ੍ਹਾਂ ਦੇ ਵਿੱਚੋਂ ਮੁਖੀ ਮੁਖੀ ਜਿਹੜਾ ਮੁਖੀ ਵਜ਼ੀਰ ਖਾਂ ਸੀ ਉਹ ਵੀ ਚੱਲਿਆ ਆਇਆ
ਜਹਾਂਗੀਰ ਕੇ ਨਿਕਟ ਰਹੰਤਾ
ਕਿਉਂਕਿ ਜਿਹੜਾ ਵਜ਼ੀਰ ਖਾਂ ਇਹ ਪਹਿਲਾਂ ਜਹਾਂਗੀਰ ਦੇ ਕੋਲ ਵੀ ਰਹਿੰਦਾ ਸੀ
ਮਨ ਹਜ਼ਰਤ ਜਥਾ ਕਹੰਤਾ
ਜਹਾਂਗੀਰ ਪਾਤਸ਼ਾਹ ਕਹਿੰਦਾ ਸੀ ਜਿਵੇਂ ਵਜ਼ੀਰ ਖਾਂ ਜਹਾਂਗੀਰ ਨੂੰ ਕਹਿੰਦਾ ਸੀ ਉਸ ਤਰ੍ਹਾਂ ਦੀ ਗੱਲ ਇਹ ਮਿਲ ਲੈਂਦਾ ਸੀ
ਬੋਲਿਓ ਸ਼ਾਹ ਸਬਨ ਕੇ ਸੰਗ ਬੋਲਿਓ ਸ਼ਾਹ ਸਬਨ ਕੇ ਸੰਗ
ਸਾਰੇ ਕਚਹਿਰੀ ਵਿਚ ਆ ਬੈਠੇ ਹੈ ਵਜ਼ੀਰ ਖਾਂ ਦੇ ਸਵੇਤ ਉਮਰਾਵਾਂ ਦੇ ਨਾਲ ਫਿਰ ਸ਼ਾਹਜਹਾਂ ਬੋਲਿਆ
ਸੁਨਿਓ ਹੋਏ ਤੁਮ ਗੁਰੂ ਪ੍ਰਸੰਗ
ਗੁਰੂ ਹਰਗੋਬਿੰਦ ਸਾਹਿਬ ਦਾ ਜੰਗ ਯੁੱਧ ਜਿਹੜਾ ਪ੍ਰਸੰਗ ਹੈ ਤੁਸੀਂ ਕਿਸੇ ਤੋਂ ਸੁਣਿਆ ਹੀ ਹੋਏਗਾ
ਮਹਾ ਸ਼ਤਰੂ ਸਾਮ ਕੀਨੀ ਬਾਤ
ਵੱਡੇ ਬੈਰੀ ਹੁੰਦੇ ਹੋਏ ਜੀ ਗੱਲ ਸਾਡੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ
ਸੈਨਾ ਪੱਠੀ ਭਈ ਸਭ ਘਾਤ
ਸੁਣੀ ਲਿਆ ਹੋਏਗਾ ਵੀ ਜਿਹੜੀ ਅਸੀਂ ਫੌਜ ਭੇਜੀ ਸੀ ਸਾਰੀ ਉੱਥੇ ਅੰਮ੍ਰਿਤਸਰ ਵਿਚ ਮਰਮੁਕ ਗਈ
ਅਬ ਗਮਨ ਉਮਰਾਵ ਕਨੇਰੇ
ਇਸ ਕਰਕੇ ਮੇਰੇ ਵੱਲੋਂ ਹੁਕਮ ਹੈ ਹੁਣ ਉੱਥੇ ਕਹਿੰਦੇ ਬਹੁਤ ਵੱਡਾ ਕੋਈ ਅਹਿਲਕਾਰ ਉਮਰਾਵ ਚਲਾ ਜਾ ਅੰਮ੍ਰਿਤਸਰ ਨੂੰ ਛੱਡ
ਤੋਪ ਜਮੂਰੇ ਲੇ ਹੋ ਬਡੇਰੇ
ਬੜੀਆਂ ਬੜੀਆਂ ਤੋਪਾਂ ਜਮੂਰੇ ਪੌਣੀਆਂ ਅੱਧੀਆਂ ਤੋਪਾਂ ਲੈ ਲੋ ਸਾਰੀਆਂ
ਗਹਿ ਆਨਾ ਕਹਿ ਕਰੋ ਸ਼ਿੰਗਾਰ
ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੀਰਾ ਪਕੜ ਕੇ ਲੈਓ ਨਹੀਂ ਤਾਂ ਫਿਰ ਮਾਰੇ ਆਓ
ਹੋਹੇ ਤਦਾਰਕ ਕਰ ਬੇਰਾਰ
ਜਿਹੜੀ ਸਾਡੇ ਨਾਲ ਉਹਨਾਂ ਨੇ ਲੜਾਈ ਕੀਤੀ ਜਦੋਂ ਉਹਨਾਂ ਨੂੰ ਫੜ ਲਿਆ ਜਾਂ ਮਾਰ ਦਿੱਤਾ ਫਿਰ ਬੜੀ ਭਾਰੀ ਸਜ਼ਾ ਹੋ ਜਾ
ਲਿਓ ਬਾਜ ਸੋ ਦਿਓ ਨਾ ਕੋਈ
ਗੁਰੂ ਹਰਗੋਬਿੰਦ ਸਾਹਿਬ ਨੇ ਸਾਡਾ ਬਾਜ ਫੜ ਲਿਆ ਸੀ ਉਹ ਨੀ ਕੋਈ ਦਿੱਤਾ ਹੈ
ਅਰਿਓ ਲਰਿਓ ਲਸ਼ਕਰ ਸੰਗ ਸੋਈ
ਜਿਹੜਾ ਤਲ ਗਿਆ ਉਹਦੇ ਨਾਲ ਅੜੇ ਵੀ ਤੇ ਲੜੇ ਵੀ
ਸਭ ਉਮਰਾਵਨ ਕਹਿਓ ਸੁਣਾਏ
ਸਾਰੇ ਉਮਰਾਵਾਂ ਨੇ ਉਸ ਵੇਲੇ ਸੁਣਾ ਕੇ ਕਿਹਾ
ਜਿਉ ਰਾਵਰ ਕੀ ਹੋਏ ਰਜਾਏ
ਪਾਤਸ਼ਾਹ ਜਿਵੇਂ ਆਪ ਜੀ ਦੀ ਆਗਿਆ ਹੋਵੇ
ਸੁਨਤ ਵਜ਼ੀਰ ਖਾਨ ਕਰ ਜੋਰੇ
ਉਸ ਵੇਲੇ ਸ਼ਾਹਜਹਾਂ ਤੋਂ ਸੁਣ ਕੇ ਜਿਹੜਾ ਵਜ਼ੀਰ ਖਾਂ ਗੁਰੂ ਘਰ ਦਾ ਬੜਾ ਭਾਰੀ ਸ਼ਰਧਾਲੂ ਸੀ ਉਸਨੇ ਹੱਥ ਜੋੜੇ
ਤੁਮਰੇ ਬਾਜ ਨਹੀਂ ਕਿਤ ਥੋਰੇ
ਕਹਿਣ ਲੱਗਿਆ ਮਹਾਰਾਜ ਤੁਹਾਡੇ ਕੋਲ ਕੋਈ ਆ ਜਿਹੜੇ ਬਾਜ ਥੋੜੇ ਨਹੀਂ ਹੈ ਬਹੁਤ ਹੈ
ਅਨਕ ਵਲਾਇਤ ਤੇ ਚੱਲ ਆਵੇ
ਭਾਂਤਾਂ ਦੇ ਜਿਹੜੇ ਬਾਜ ਹੈ ਕਹਿੰਦੇ ਬਾਹਰਲੇ ਦੇਸ਼ਾਂ ਤੋਂ ਚਲੇ ਆਉਂਦੇ
ਲਿਹੋ ਮੰਗਾਏ ਜੇ ਤਿਕ ਮਨ ਭਾਵੈ
ਹੋਰ ਜੇ ਤੁਹਾਡੇ ਮਨ ਨੂੰ ਭਾਉਂਦੇ ਹੋਰ ਕਹਿ ਕੇ ਮੰਗਾ ਲਓ
ਪਿਤਾ ਆਪ ਕੇ ਢਿੱਗ ਗੁਰ ਗਏ
ਦੇਖ ਲੋ ਆਪ ਜੀ ਦੇ ਜਿਹੜੇ ਪਿਤਾ ਹੈ ਨਾ ਉਹਨਾਂ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਸੀ
ਕਿੰਚ ਬੇਗ ਮੈਂ ਲਿਆਵਤ ਪਏ
ਇਸੇ ਤਰ੍ਹਾਂ ਜਿਹੜਾ ਆਪ ਜੀ ਦੇ ਪਿਤਾ ਦਾ ਮਾਮਾ ਜਹਾਂਗੀਰ ਸੀ ਤੇ ਮੈਂ ਵਜ਼ੀਰ ਖਾਂ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਕੇ ਜਹਾਂਗੀਰ ਕੋਲ ਲੈ ਕੇ ਗਿਆ ਸੀ
ਚੰਦ ਦੀਵਾਨ ਉਪਾਏ ਬਣਾਏ
ਜਿਹੜਾ ਜਹਾਂਗੀਰ ਤੁਹਾਡੇ ਪਿਓ ਦਾ ਚੰਦੂ ਦੀਵਾਨ ਸੀ ਉਸਨੇ ਗੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਬਣਾਈਆਂ ਉਪਰਾਲੇ ਕੀਤੇ
ਦੁਰਗ ਗਵਾਲੀਅਰ ਦੀਏ ਪਹੁੰਚਾਏ
ਉਸੀ ਨੂੰ ਕਹਿ ਦਿੱਤਾ ਵੀ ਤੂੰ ਜਹਾਂਗੀਰ ਨੂੰ ਕਹਿ ਦੇਵੇ ਤੈਨੂੰ 7.5 ਸਾਲਾਂ ਦੀ ਸਰੀਰੀ ਸਾੜਸਤੀ ਆ ਰਹੀ ਹੈ ਜੇ ਪੁੱਛੇ ਵੀ ਇਹਦਾ ਇਲਾਜ ਕੀ ਹੈ ਤੂੰ ਕਹਿ ਵੀ ਸੋਢੀਆਂ ਦੀ ਬੰਸ ਹੋਵੇ ਨਾਮ ਹਰਗੋਬਿੰਦ ਸਾਹਿਬ ਹੋਵੇ ਉਹ ਤੁਹਾਡੇ ਨਾਂ ਦੀ ਗਵਾਲੀਅਰ ਦੇ ਕਿਲੇ ਵਿਚ ਜਾ ਕੇ 4 ਦਿਨ ਬਾਰੀ ਨਹੀਂ ਕਰਨ ਫੇਰ ਬਲ ਹਟੂਗਾ ਇਸ ਤਰ੍ਹਾਂ ਉਹ ਜੋਰਸ਼ੀ ਨੂੰ ਕੁਹਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿਚ ਭਜਵਾਇਆ ਫਿਰ ਉਥੇ ਮਾਰਨ ਵਾਸਤੇ ਹਰਦਾਸ ਦੋਗੇ ਨੂੰ ਕਿਹਾ ਵੀ ਆ ਚਿਹਰ ਵਾਲੀ ਪੁਸ਼ਾਕ ਪੁਆ ਕੇ ਮਾਰ ਦੇ ਜਾਂ ਹੋਰ ਕਿਸੇ ਢੰਗ ਨਾਲ ਇਨ੍ਹਾਂ ਨੂੰ ਖਤਮ ਕਰ ਦੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੰਦੂ ਦੀਵਾਨ ਨੇ ਕੀਤੀਆਂ ਇਨ੍ਹਾਂ ਦੇ ਨਾਲ
40 ਦਿਨ
ਇਸ ਤਰ੍ਹਾਂ ਇਹ ਸਾਰਾ ਜਿਹੜਾ ਪ੍ਰਸੰਗ ਹੈ ਜਿਵੇਂ ਵਜ਼ੀਰ ਖਾਂ ਨੇ ਇਹ ਸ਼ਾਹਜਹਾਂ ਨੂੰ ਜਹਾਂਗੀਰ ਵਾਲੇ ਸਮੇਂ ਦਾ ਦੱਸਿਆ ਸੀ ਕਾਫੀ ਲੰਮਾ ਹੈ ਸਮਾਂ ਜਨਕ ਨੀਅਤ ਕੀਤਾ ਕਰੀਬਨ ਪੂਰਾ ਹੋ ਗਿਆ ਹੈ ਬਾਕੀ ਜਿਹੜਾ ਇਹ ਪ੍ਰਸੰਗ ਰਹਿੰਦਾ ਹੈ ਉਹ ਕੱਲ ਦੇ ਦੀਵਾਨ ਵਿੱਚ ਆਪਾਂ ਸੁਣ ਲਵਾਂਗੇ। ਅਜੇ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀ ਜੀ।
ਪਿਤਾ ਆਪ ਕੇ ਢਿੱਗ ਗੁਰ ਗਏ, ਕਿੰਚ ਬੇਗ ਮੈਂ ਲਿਆਵਤ ਪਏ, ਚੰਦ ਦੀਵਾਨ ਉਪਾਏ ਬਣਾਏ, ਦੁਰਗ ਗਵਾਲੀਅਰ ਦੀਏ ਪੁਚਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।